ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੋਰੇ ਤੋਹੇ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਰਹਾਓ ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਦੇਹੋਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲਟ ਛਿਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ। ਕਹਿਤ ਕਬੀਰ ਸੁਨਹੋ ਰੇ ਸੰਤੋ, ਭੈ ਸਾਗਰ ਕੈ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਕਹਿਤ ਕਬੀਰ ਸੁਨਹੋ ਰੇ ਸੰਤੋ, ਭੈ ਸਾਗਰ ਕੈ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਦੋ ਤੁੱਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਐਸੇ ਮਹਾਨ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੇ ਦੇਸ਼ ਵਿਦੇਸ਼ ਤੋਂ ਚੱਲ ਕੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੀ ਗੁਰੂ ਕੀ ਸਵਾਜੀ ਨਿਵਾਜੀ ਸਾਧ ਸੰਗਤ, ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਕੀਆਂ ਰਹਿਮਤਾਂ ਮਾਣੀਆਂ ਨੇ। ਪੰਜਵੇਂ ਪਾਤਸ਼ਾਹ ਨੇ ਜਿਸ ਅਸਥਾਨ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਕੇ ਸਿੱਖਾਂ ਦਾ ਕੇਂਦਰੀ ਅਸਥਾਨ ਹੋਣ ਦਾ ਜਿਸ ਪਾਵਨ ਧਰਤੀ ਨੂੰ ਮਾਣ ਬਖਸ਼ਿਸ਼ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਮੁੱਖ ਵਾਕ ਲੈ ਕੇ ਨਿਹਾਲ ਕੀਤਾ, ਅੱਜ ਵੀ ਦੁਨੀਆ ਦੇ ਕਿਸੇ ਕੋਨੇ ਅੰਦਰ ਗੁਰੂ ਕੇ ਪਿਆਰ ਵਾਲਾ ਸਿੱਖ ਰਹਿੰਦਾ ਹੋਵੇ, ਉਹਦੀ ਭਾਵਨਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਸਤਿਗੁਰਾਂ ਦੇ ਇਲਾਹੀ ਹੁਕਮ ਨੂੰ ਸੁਣ ਕੇ ਫਿਰ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਅਨੁਸਾਰ ਜੀਵਨ ਜਿਉਣ ਦੀ, ਜਿੱਥੇ ਰੋਜ਼ਾਨਾ ਇਹ ਹੁਕਮਨਾਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਨਿਵਾਜੇ ਇਸ ਅਸਥਾਨ 'ਤੇ ਨੇਮ ਅਤੇ ਪ੍ਰੇਮ ਨਾਲ ਆਪ ਸਾਰੀ ਸੰਗਤ ਹਾਜ਼ਰੀਆਂ ਭਰ ਕੇ ਇਲਾਹੀ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ। ਆਓ, ਅੱਜ ਵੀ ਅੰਮ੍ਰਿਤ ਵੇਲੇ ਦਾਤਾ ਜੀ ਨੇ ਤਰਸ ਕਰਕੇ ਜੋ ਇਲਾਹੀ ਪੈਗਾਮ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਹੁਕਮ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿੰਨੀ ਸੰਗਤ ਸਤਿਗੁਰਾਂ ਦੀ ਗੋਦ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਜਾਂ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਆਪ ਸਾਰੀ ਸੰਗਤ ਹਾਜ਼ਰੀਆਂ ਲਵਾ ਰਹੇ ਹੋ, ਸੁਰਤ ਕਰਕੇ ਵੀ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਸਕੀਏ, ਮਨ ਬਿਰਤੀਆਂ ਟਿਕਾਉਂਦਿਆਂ ਹੋਇਆਂ ਸਾਰੇ ਹੀ ਰਸਨਾਂ ਤੋਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਜੈ ਸਭ ਕੋਈ।
ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 477 478 'ਤੇ ਅੱਜ ਦਾ ਇਹ ਮੁੱਖ ਵਾਕ ਸ਼ੁਭਾਇਮਾਨ ਹੈ। 31 ਰਾਗਾਂ ਦੇ ਵਿੱਚੋਂ ਆਸਾ ਰਾਗ, ਜਿਸ ਰਾਗ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਵੀ ਅੰਮ੍ਰਿਤ ਵੇਲੇ ਗੁਰੂ ਕੇ ਰਾਗੀ ਸਿੰਘ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੈ। ਸੰਧਿਆ ਵੇਲੇ ਵੀ ਜਦੋਂ ਸੋਧਰ ਦੀ ਚੌਂਕੀ ਲੱਗਦੀ ਹੈ, ਇਸ ਆਸਾ ਰਾਗ ਦੇ ਵਿੱਚ ਸ਼ਬਦ ਗਾਇਨ ਕੀਤੇ ਜਾਂਦੇ। ਇਸ ਆਸਾ ਰਾਗ ਦੇ ਅੰਦਰ ਭਗਤ ਸ਼੍ਰੋਮਣੀ ਭਗਤ ਕਬੀਰ ਜੀ, ਜਿਨ੍ਹਾਂ 15 ਭਗਤ ਸਾਹਿਬਾਨ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਬਾਣੀ ਵਿੱਚੋਂ ਵੀ ਆਪਾਂ ਇਹ ਬਚਨ ਪੜ੍ਹਦੇ ਹਾਂ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਨੀ। ਕਿ ਰੱਬ ਅਤੇ ਕਬੀਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ, ਪਰਮੇਸ਼ਰ ਨਾਲ ਇੱਕਮਿਕ ਹੋ ਕਰਕੇ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਜੋ ਰੱਬੀ ਬਾਣੀ ਦਾ ਪੈਗਾਮ ਉਜਾਗਰ ਹੋਇਆ, ਜਿਹਦੇ ਬਾਰੇ ਉਹ ਆਪ ਵੀ ਕਹਿੰਦੇ ਨੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ। ਇਹ ਭਗਤ ਕਬੀਰ ਜੀ ਦਾ ਪਾਵਨ ਬਚਨ ਹੀ ਹੈ ਕਿ ਦੁਨੀਆਂ ਦਾ ਕੋਈ ਵੀ ਮਨੁੱਖ ਹੋਵੇ, ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਹੋਵੇ, ਕਿਸੇ ਜਾਤ ਮਜ਼ਹਬ ਨਾਲ ਸੰਬੰਧ ਰੱਖਣ ਵਾਲਾ ਹੋਵੇ, ਉਹਦਾ ਰੰਗ ਕੀ ਹੈ, ਉਹਦੀ ਨਸਲ ਕੀ ਹੈ, ਉਹਦੀ ਭਾਸ਼ਾ ਕੀ ਹੈ, ਗੱਲ ਇਹ ਨਹੀਂ। ਜਿੱਦਾਂ ਪਾਣੀ ਦਾ ਇੱਕ ਸੁਭਾਅ ਹੁੰਦਾ ਹੈ ਨਾ ਸਾਧ ਸੰਗਤ, ਪਾਣੀ ਨੇ ਇਹ ਨਹੀਂ ਵੇਖਣਾ ਕਿ ਪੀਣ ਵਾਲਿਆ ਤੇਰੀ ਜਾਤ ਕੀ ਹੈ, ਤੇਰਾ ਧਰਮ ਕੀ ਹੈ, ਪਾਣੀ ਦੇ ਅੰਦਰ ਕੀ ਕੁਝ ਪਿਆ ਹੈ, ਇਹ ਕੋਈ ਬੇਸ਼ੱਕ ਨਾ ਜਾਣਦਾ ਹੋਵੇ, ਪਰ ਪਾਣੀ ਦਾ ਇੱਕ ਬਿਰਧ ਹੈ, ਪਾਣੀ ਦਾ ਸੁਭਾਅ ਹੈ। ਦੁਨੀਆਂ ਦਾ ਕੋਈ ਮਨੁੱਖ ਹੋਵੇ, ਕਿਸੇ ਰੰਗ ਨਸਲ ਭਾਸ਼ਾ ਜਾਤ ਧਰਮ ਨਾਲ ਸੰਬੰਧ ਰੱਖਣ ਵਾਲਾ ਕਿਉਂ ਨਾ ਹੋਵੇ, ਜਿਹੜਾ ਮਨੁੱਖ ਪਾਣੀ ਪੀਂਦਾ ਹੈ ਨਾ, ਪਾਣੀ ਨੇ ਆਪਣੇ ਬਿਰਧ ਦੇ ਅਨੁਸਾਰ ਪਿਆਸੇ ਦੀ ਪਿਆਸ ਬੁਝਾਉਣੀ ਹੈ। ਭੋਜਨ ਦਾ ਸੁਭਾਅ ਹੈ, ਜਿਹੜਾ ਮਨੁੱਖ ਭੋਜਨ ਛਕੇਗਾ, ਭੋਜਨ ਨੇ ਆਪਣੇ ਬਿਰਧ ਦੇ ਅਨੁਸਾਰ ਉਸ ਦੀ ਭੁੱਖ ਨੂੰ ਦੂਰ ਕਰਨਾ ਹੈ। ਆਪਾਂ ਰੋਜ਼ ਵੀ ਜਦੋਂ ਸ਼ਾਮਾਂ ਨੂੰ ਸੋਧਰ ਦੀ ਬਾਣੀ ਪੜ੍ਹਦੇ ਹਾਂ, ਅਖੀਰ ਵਿੱਚ ਸਤਿਗੁਰਾਂ ਦੇ ਇਹ ਬਚਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਦੇ ਭੋਗ ਵੇਲੇ ਵੀ ਇਹ ਬਚਨ ਪੜ੍ਹਦੇ ਹਾਂ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਅਤੇ ਭਗਤ ਕਬੀਰ ਜੀ ਵੀ ਇਹ ਗੱਲ ਕਹਿੰਦੇ ਨੇ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ। ਕੋਈ ਮਨੁੱਖ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਅੰਤ ਪਰਮਗਤ ਪਾਏ। ਮਤਾਂ ਸਮਝਿਓ ਕਿ ਇਹ ਕੋਈ ਗੀਤ ਹੈ ਜਾਂ ਕੋਈ ਕਵਿਤਾ ਹੈ, ਯਾਦ ਰੱਖਣਾ ਲੋਕ ਜਾਣੇ ਇਹ ਗੀਤ ਹੈ। ਲੋਕਾਂ ਦੇ ਭਾਵੇਂ ਗੀਤ ਹੋਏਗਾ, ਕੋਈ ਕਹੇਗਾ ਕਵਿਤਾ ਹੈ, ਪਰ ਸੱਚ ਹੈ ਲੋਕ ਜਾਣੇ ਇਹ ਗੀਤ ਹੈ। ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਵਾਰ। ਦੁਨੀਆਂ ਦਾ ਕੋਈ ਮਨੁੱਖ ਇਹਨੂੰ ਪੜ੍ਹਦਾ ਹੈ, ਸੁਣਦਾ ਹੈ, ਸੁਣਤੇ ਪੁਨੀਤ ਕਹਿਤੇ ਪਵਿੱਤ। ਇਸ ਬਾਣੀ ਦੀ ਵਡਿਆਈ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅਤੇ ਅੱਜ ਦੇ ਮੁੱਖ ਵਾਕ ਦੇ ਰੂਪ ਵਿੱਚ ਜੋ ਸ਼ਬਦ ਆਪ ਜੀ ਨੇ ਭਗਤ ਕਬੀਰ ਜੀ ਦਾ ਸਰਵਣ ਕੀਤਾ, ਜਿਨ੍ਹਾਂ ਦੇ ਸ਼ਬਦ ਅਤੇ ਸਲੋਕ 17 ਰਾਗਾਂ ਵਿੱਚ ਜਿੱਥੇ ਬਾਣੀ ਹੈ ਅਤੇ ਕੁੱਲ ਜੋੜ 541 ਬਣਦਾ ਹੈ। ਆਸਾ ਰਾਗ ਦੇ ਵਿੱਚ ਉਚਾਰਨ ਕੀਤੇ ਅੱਜ ਦੇ ਇਸ ਮੁੱਖ ਵਾਕ ਰਾਹੀਂ ਬਖਸ਼ਿਸ਼ ਕਰਦੇ ਨੇ ਕਿ ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ। ਇੱਕ ਦੀਵੇ ਦੀ ਉਦਾਹਰਣ ਦਿੱਤੀ ਹੈ, ਜਿਵੇਂ ਸਾਧ ਸੰਗਤ ਕਿਸੇ ਕਮਰੇ ਦੇ ਵਿੱਚ ਹਨੇਰਾ ਹੋਵੇ ਨਾ, ਅਤੇ ਹਨੇਰੇ ਨੂੰ ਦੂਰ ਕਰਨ ਵਾਸਤੇ ਆਪਾਂ ਦੀਵਾ ਬਾਲਦੇ ਹਾਂ, ਪਰ ਇਕੱਲਾ ਦੀਵਾ ਚਾਨਣ ਨਹੀਂ ਕਰਦਾ, ਦੀਵੇ ਦੇ ਅੰਦਰ ਇੱਕ ਵੱਟੀ ਰੱਖਣੀ ਪੈਂਦੀ ਹੈ, ਇਕੱਲੀ ਵੱਟੀ ਵੀ ਚਾਨਣ ਨਹੀਂ ਕਰਦੀ, ਉਹਦੇ ਵਿੱਚ ਤੇਲ ਪਾਉਣਾ ਪੈਂਦਾ ਹੈ। ਹੁਣ ਤੇਲ ਵੀ ਹੋਵੇ, ਵੱਟੀ ਵੀ ਹੋਵੇ, ਦੀਵਾ ਵੀ ਹੋਵੇ, ਅਤੇ ਜਦੋਂ ਉਹਨੂੰ ਚਿਣਗ ਲਾਈ ਜਾਂਦੀ ਹੈ ਨਾ ਅੱਗ ਦੀ, ਅਤੇ ਫਿਰ ਜਿੰਨੀ ਦੇਰ ਤੱਕ ਉਹਦੇ ਅੰਦਰ ਦੀਵੇ ਦੇ ਤੇਲ ਪਿਆ ਹੋਇਆ ਨਾ, ਉਹ ਵੱਟੀ ਚਾਨਣ ਕਰਦੀ ਹੈ ਅਤੇ ਰੋਸ਼ਨੀ ਸਾਰੇ ਪਾਸੇ ਕਮਰੇ ਵਿੱਚ ਖਿਲਰ ਜਾਂਦੀ ਹੈ। ਜਦੋਂ ਕਮਰੇ ਦੇ ਅੰਦਰ ਰੋਸ਼ਨੀ ਹੁੰਦੀ ਹੈ, ਸਾਰੇ ਪਾਸੇ ਚਾਨਣ ਹੁੰਦਾ, ਯਾਦ ਰੱਖਣਾ ਸਾਨੂੰ ਸਭ ਕੁਝ ਪ੍ਰਤੱਖ ਨਜ਼ਰ ਆਉਣ ਲੱਗ ਪੈਂਦਾ। ਪਰ ਜੇ ਕਿਤੇ ਇੱਕ ਦੀਵਾ ਬਲੇ, ਦੋ ਤਿੰਨ ਜਾਂ ਚਾਰ ਦੀਵੇ ਬਾਲ ਦਿੱਤੇ ਜਾਣ, ਉਹਨਾਂ ਦੀਵਿਆਂ ਦੀ ਰੋਸ਼ਨੀ ਵਿੱਚ ਸਾਡਾ ਪਰਛਾਵਾਂ ਜਦੋਂ ਅਸੀਂ ਤੁਰਾਂਗੇ ਉਹ ਪਰਛਾਵਾਂ ਵੀ ਨਜ਼ਰ ਆਏਗਾ। ਹੁਣ ਜਿਹੜਾ ਪਰਛਾਵਾਂ ਇੱਕ ਦੀਵਾ ਬਲਦਾ ਹੋਵੇ ਅਤੇ ਇੱਕ ਪਰਛਾਵਾਂ ਬਣਦਾ ਹੈ ਸਾਡਾ, ਜੇ ਦੋ ਤਿੰਨ ਚਾਰ ਦੀਵੇ ਬਲ ਜਾਣ ਤਾਂ ਸਾਡੇ ਓਨੇ ਹੀ ਪਰਛਾਵੇਂ ਜਿਹੜੇ ਨੇ ਨਾਲ ਨਾਲ ਨਜ਼ਰ ਆਉਣ ਲੱਗ ਪੈਂਦੇ ਨੇ। ਜਿੰਨਾ ਚਿਰ ਤੱਕ ਦੀਵਾ ਬਲਦਾ ਹੈ, ਇੱਕ ਦੋ ਤਿੰਨ ਚਾਰ ਪਰਛਾਵੇਂ, ਯਾਦ ਰੱਖਿਓ ਪਰਛਾਵਾਂ ਅਸਲੀਅਤ ਨਹੀਂ ਹੈ। ਪਰਛਾਵੇਂ ਨੂੰ ਪਕੜਨ ਦਾ ਯਤਨ ਕਰਾਂਗੇ, ਕਦੀ ਪਰਛਾਵਾਂ ਹੱਥ ਦੇ ਵਿੱਚ ਨਹੀਂ ਆਏਗਾ। ਜਿੰਨੀ ਦੇਰ ਤੱਕ ਦੀਵਾ ਬਲਦਾ ਹੈ ਓਨਾ ਚਿਰ ਤੱਕ ਪਰਛਾਵਾਂ ਹੈ, ਪਰ ਜਦੋਂ ਦੀਵਾ ਬੁੱਝ ਜਾਏ ਕੋਈ ਇੱਕ ਵੀ ਪਰਛਾਵਾਂ ਨਜ਼ਰ ਨਹੀਂ ਆਉਂਦਾ। ਇੱਥੋਂ ਤੱਕ ਕਿ ਬੰਦੇ ਦਾ ਜਿਹੜਾ ਹੱਥ ਸਰੀਰ ਦੇ ਹਰ ਅੰਗ 'ਤੇ ਚਲਿਆ ਜਾਂਦਾ ਨਾ, ਇਹ ਬੰਦੇ ਨੂੰ ਹਨੇਰੇ ਵਿੱਚ ਆਪਣਾ ਹੱਥ ਇਹ ਵੀ ਨਜ਼ਰ ਨਹੀਂ ਆਉਂਦਾ। ਭਗਤ ਕਬੀਰ ਜੀ ਇਸ ਸੰਸਾਰ ਦੀ ਅਸਲੀਅਤ ਦੱਸਦੇ ਨੇ, ਕਹਿੰਦੇ ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ। ਅਰਥ ਬੜੇ ਸੌਖੇ ਨੇ ਜਦੋਂ ਆਪਾਂ ਪੜ੍ਹਦੇ ਹਾਂ, ਕਿਉਂਕਿ ਆਮ ਬੋਲਚਾਲ ਦੀ ਭਾਸ਼ਾ 'ਚ ਇਹ ਬਾਣੀ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਨੇ ਉਚਾਰੀ ਹੈ। ਵੱਖਰੀ ਗੱਲ ਹੈ ਕਿ ਜਿਹੜੀ ਭਾਸ਼ਾ ਕੋਈ ਬੋਲਦਾ ਹੈ ਉਸ ਭਾਸ਼ਾ ਵਿੱਚ ਵੀ ਸਤਿਗੁਰਾਂ ਨੇ, ਭਾਵੇਂ ਫਾਰਸੀ ਹੈ, ਅਰਬੀ ਹੈ, ਸੰਸਕ੍ਰਿਤ ਹੈ, ਵੱਖ ਵੱਖ ਭਾਸ਼ਾਵਾਂ ਵਿੱਚ ਵੀ ਬਾਣੀ ਉਚਾਰੀ। ਪਰ ਇੱਥੇ ਜਦੋਂ ਦੀਵੇ ਦੀ ਉਦਾਹਰਣ ਦਿੱਤੀ ਹੈ ਨਾ, ਨਾਲ ਇੱਕ ਗੱਲ ਕਹਿੰਦੇ ਅਸਲ ਵਿੱਚ ਜਿਵੇਂ ਦੀਵੇ ਦੇ ਚਾਨਣ ਵਿੱਚ ਸਰੀਰ ਦਾ ਪਰਛਾਵਾਂ ਬਣਦਾ ਹੈ, ਇੱਥੇ ਤੇਰੇ ਨਾਲ ਨਾਲ ਕੁਝ ਐਸੇ ਪਰਛਾਵੇਂ ਵੀ ਨਜ਼ਰ ਆਉਂਦੇ ਨੇ। ਉਹ ਕਿਹੜੇ ਪਰਛਾਵੇਂ? ਦੀਵਾ ਬਲਦਿਆਂ ਸਾਰ ਸਰੀਰ ਦਾ ਪਰਛਾਵਾਂ, ਜਿੰਨੇ ਦੀਵੇ ਬਾਲੀ ਜਾਵਾਂਗੇ ਉਨੇ ਪਰਛਾਵੇਂ ਵੱਧਦੇ ਜਾਣਗੇ। ਕਹਿੰਦੇ ਸੱਚ ਜਾਣੀ ਜਿੱਦਣ ਤੇਰਾ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ ਨਾ, ਰੱਬੀ ਜੋਤ ਤੇਰੇ ਅੰਦਰ ਆ ਕੇ ਸਵਾਸਾਂ ਦਾ ਇਹ ਤੇਲ ਪਾ ਕਰਕੇ ਜਦੋਂ ਸਰੀਰ ਦੇ ਅੰਦਰ ਦਾ ਇਹ ਦੀਵਾ ਬਲਦਾ ਹੈ, ਕਹਿੰਦੇ ਸਭ ਤੋਂ ਪਹਿਲਾਂ ਇੱਕ ਪਰਛਾਵੇਂ ਦਾ ਜਨਮ ਹੁੰਦਾ ਹੈ ਤੇਰੇ ਨਾਲ। ਉਸ ਪਰਛਾਵੇਂ ਦਾ ਨਾਮ ਹੈ ਮਾਂ। ਉਹ ਮਾਂ ਦੇ ਰੂਪ ਵਿੱਚ ਪਹਿਲਾਂ ਪਰਛਾਵਾਂ ਨਾਲ ਹੀ ਜਨਮ ਲੈਂਦਾ। ਸਭ ਤੋਂ ਪਹਿਲੀ ਉਸ ਪਰਛਾਵੇਂ ਦੀ ਪਹਿਚਾਣ ਹੁੰਦੀ ਹੈ। ਬੱਚਾ ਜਿੱਧਰ ਜਾਂਦਾ ਹੈ, ਤੁਰਦਾ ਹੈ, ਫਿਰਦਾ ਹੈ, ਪਰਛਾਵੇਂ ਵਾਂਗੂ ਮਾਂ ਨਾਲ ਨਾਲ ਤੁਰਦੀ ਫਿਰਦੀ ਹੈ, ਪਾਲਦੀ ਹੈ, ਜੀਵਨ ਦੇ ਵਿੱਚ ਪਹਿਚਾਣ ਕਰਾਉਂਦੀ। ਹੁਣ ਇਸ ਪਰਛਾਵੇਂ ਤੋਂ ਦੂਜਾ ਪਰਛਾਵਾਂ ਬਣਦਾ ਹੈ। ਇਹ ਮਾਂ ਪਹਿਚਾਣ ਕਰਾਉਂਦੀ ਹੈ ਪਿਤਾ ਦੀ। ਫਿਰ ਇਸ ਮਾਂ ਅਤੇ ਪਿਤਾ ਦੀ ਪਹਿਚਾਣ ਤੋਂ ਬਾਅਦ ਵਿੱਚ ਇੱਕ ਹੋਰ ਪਰਛਾਵੇਂ ਦੀ ਸਮਝ ਆਉਂਦੀ ਹੈ, ਉਹ ਹੈ ਭੈਣ ਭਰਾਵਾਂ ਦੇ ਰੂਪ ਵਿੱਚ ਪਰਛਾਵਾਂ। ਇਹ ਰਿਸ਼ਤੇਦਾਰ, ਸਾਕ ਸੰਬੰਧੀ, ਭੈਣ ਭਰਾ, ਉਹ ਪਰਛਾਵੇਂ ਨਜ਼ਰ ਆਉਂਦੇ ਨੇ। ਅਤੇ ਚੌਥੇ ਨੰਬਰ 'ਤੇ ਇੱਕ ਪਰਛਾਵਾਂ ਜਦੋਂ ਥੋੜ੍ਹੀ ਜਿਹੀ ਹੋਸ਼ ਸੰਭਾਲਦਾ ਹੈ, ਸਮਾਂ ਬਤੀਤ ਹੁੰਦਾ ਹੈ, ਉਸ ਪਰਛਾਵੇਂ ਨੂੰ ਨਾਂ ਦਿੱਤਾ ਜਾਂਦਾ ਹੈ ਜੀਵਨ ਸਾਥੀ। ਪਰ ਇਹ ਵੀ ਪਰਛਾਵਾਂ ਸਤਿਗੁਰਾਂ ਨੇ ਭਗਤ ਕਬੀਰ ਜੀ ਦੇ ਰਾਹੀਂ, ਅੱਜ ਦੇ ਇਹ ਸ਼ਬਦਾਂ ਰਾਹੀਂ ਇਹਨਾਂ ਸਾਰਿਆਂ ਪਰਛਾਵਿਆਂ ਦੀ ਗੱਲ ਕੀਤੀ ਹੈ ਕਿ ਦੀਵਾ ਬਲਦਿਆਂ ਪਰਛਾਵੇਂ 'ਤੇ ਨਜ਼ਰ ਆਉਂਦੇ ਹੈ, ਪਰ ਬੁੱਝਦਿਆਂ ਸਾਰ ਕੋਈ ਵੀ ਪਰਛਾਵਾਂ ਨਜ਼ਰ ਨਹੀਂ ਆਉਂਦਾ। ਇੱਥੇ ਸੰਸਾਰ 'ਚ ਜਨਮ ਲੈਂਦਿਆਂ ਮਾਂ ਦਾ ਰਿਸ਼ਤਾ ਮਿਲਦਾ ਹੈ, ਪਿਤਾ ਦਾ ਰਿਸ਼ਤਾ ਬਣਦਾ ਹੈ, ਭੈਣ ਭਰਾਵਾਂ ਦੇ ਰਿਸ਼ਤੇ ਬਣਦੇ ਹੈ, ਇਸ ਤੋਂ ਬਾਅਦ 'ਚ ਜੀਵਨ ਸਾਥੀ ਦੇ ਰੂਪ 'ਚ ਪਤਨੀ ਦਾ ਰਿਸ਼ਤਾ ਬਣਦਾ ਹੈ, ਹੋਰ ਵੀ ਤੂੰ ਧਨ ਪਦਾਰਥਾਂ ਨਾਲ ਆਪਣੀ ਸਾਂਝ ਬਣਾਉਂਦਾ ਹੈ। ਇੱਥੋਂ ਤੱਕ ਇਹ ਸਰੀਰ ਜਿਹੜਾ ਨਾਲ ਹੀ ਤੇਰੇ ਜੰਮਿਆ ਹੈ, ਜਿਹੜਾ ਸੰਸਾਰ ਵਿੱਚ ਜਿਹਦੇ ਕਰਕੇ ਤੇਰੀ ਹੋਂਦ ਹੈ, ਯਾਦ ਰੱਖੀ ਇਹਨਾਂ ਪਰਛਾਵਿਆਂ ਵਿੱਚੋਂ ਇੱਕ ਵੀ ਪਰਛਾਵਾਂ ਤੇਰੇ ਨਾਲ ਨਿਭਣ ਵਾਲਾ ਨੇ। ਇਹ ਇੱਕ ਇੱਕ ਸ਼ਬਦ ਦੀ ਪੰਕਤੀ ਵਿੱਚੋਂ ਨਾਲ ਨਾਲ ਇਹਦੀ ਅਸਾਰਤਾ ਨੂੰ ਸਮਝਾਉਣ ਦਾ ਭਗਤ ਜੀ ਨੇ ਯਤਨ ਕੀਤਾ। ਕਹਿੰਦੇ ਤੇਲ, ਹੁਣ ਭਗਤ ਜੀ ਜਿੱਥੇ ਸਰੀਰ ਦੀ ਗੱਲ ਕਰ ਰਹੇ ਆ, ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਹੁਣ ਤੇਲ ਦੀਵੇ ਵਿੱਚ ਹੋਵੇ ਅਤੇ ਉਸ तेल दे राही दीवा रोशनी करता है। यह शरीर तेरा दीवा है। यह शरीर रूपी दीवे दे अंदर परमात्मा ने स्वासा रूपी तेल पाया होया। हुण जिहड़ा तेल दीवे विच पिया होवे ना, उहदी म्याद हुंदी है, आखिरकार ते उह तेल मुकेगा। ते सतगुरु पातशाह बाणी च कहिंदे जिहड़ा स्वासा रूपी तेल दे के परमात्मा ने तैनूं संसार दे अंदर भेजिया है ना, यह भी याद रखी। ये लिमिट दे विच माप के ते तोल के परमात्मा ने वह तेल स्वासा दा शरीर दे अंदर पाया। किन्ने दिन यह दीवा बलेगा, किन्ने दिन तू संसार विच रहना है, किन्ने स्वास आ करके लैने ने। सतगुरां दी जदों बाणी पढ़दे आ ना, आपां कई बार आम गल्लां कहिंदे आ जी बंदे दा अजे समां नहीं सी जी, बंदा चलाणा कर गया जी, अजे ते समां नहीं सी, अजे ते खेडण कुद्दण दी जिंदगी जिउण दी होर कईआं चीज़ां दी उमर सी, इह उमर तों पहलां चले गया। याद रखियो, असीं अपने मन नूं तसल्ली देण लई भावें इह शब्द वरत लईए, पर गुरु ग्रंथ साहिब महाराज कहिंदे ने भलिया जदों तू इह बचन पढ़दा है कि रब ने संसार विच जन्म देण तों पहलां तेरे रिजक दा प्रबंध कीता। आपां बचन पढ़दे ना, पहलों दे तै रिजक संभाहा, पिछों दे तै जंतु पाहा। जीव दा जन्म बाद विच है, रिजक परमात्मा पहलां भेज दिंदा। संसार च असीं बाद च जन्म लैंदे आ, माता दे सीने विच दुध पहलां आ जांदा, बच्चे दा जन्म बाद विच है, उहदे रिजक दा प्रबंध परमात्मा पहलां करदा है। जे जन्म देण तों पहलां रिजक दा प्रबंध करदा है, ते मेरे पातशाह कहिंदे इह वी गल कदी भुल्ली ना, संसार विच आउण तों पहलां मरण लिखाए मंडल में आए। तू मौत दा समां वी लिखा के आया, किहड़े दिन किहड़ी थां किहड़े तरीके नाल स्वास निकलने, नीयत कीता है उस परमात्मा दे वल्लों। ते जिन्ने दिन स्वास लैणे ने ना, आपां जदों ऊड़े ऐड़े राहीं बाणी पढ़दे हां, फिर कक्के वाली लैण पढ़दे हां, कक्का खक्खा गग्गा घग्गा ते ङंगा। इह ङंगा अखर नक्क चों आवाज़ कढ़नी बोलणा गंगा है, पर गा साइलेंट कर देंगे। ङंगे अखर राही सतगुरां ने एक पंक्ति उचारी है बाणी च, कहिंदे ङण घाले सब दिवस सास, गिणती दे परमात्मा ने दिन ते स्वास दे के घल्लिया। किन्ने दिन रहेगा, किन्ने स्वास लहेगा, नै बढ़न घटन तिल सार, एक तिल दे बराबर भी ना ते ये वधदे ने ते ना ये घटदे ने, जिन्ने परमात्मा ने दे के तैनू संसार दे अंदर भेजिया है। कि हुण किन्ने चिर संसार दे अंदर तू रहना है, इहदे बारे नाल अगे बख्शिश करदे हन।
तेल जले बाती ठहरानी, सूना मंदर होई।
कहिंदे तेल दीवे विच बलदा है, उह तेल रोशनी करदा है, भाव दीवा रोशनी तां करदा है जे उहदे अंदर तेल है। पर तेल जले, तेल जलदियां जलदियां मुक गया, बाती ठहरानी, कल्ली बत्ती होएगी गल नहीं बननी, उह रुक जाएगी, सूना मंदर होई, उस घर दे विच हनेरा हो जांदा है। ते याद रखी, जिदन इह स्वासां रूपी तेल तेरे शरीर दे अंदरों मुक गया ना, उस दिन दीवे दे विचों तेल बुझे ते परछावें छाई माई हो जांदे ना, तेरे तन दा परछावा नज़र आउंदा है। जे दूजे दीवियां करके दो तीन परछावें सी, उह नज़र नहीं आउंदे। ते चेते रखी, जिन्नी देर तक शरीर दे अंदर स्वास चल रहे ने ना, कहिंदे उन्नी देर तक ही इस संसार नाल तेरी सांझ है। जिदन ये शरीर चों स्वासा दा वाजा वह परमात्मा ने जिहड़ा वजाया है, यह स्वासा रूपी पूंजी जिदन समाप्त हो गई, तेल मुक गया ना, इस संसार दे विचों कोई भी परछावां तेरे नाल निभण वाला ना। सतगुरु पातशाह महाराज जिथे ये भगत कबीर जी दे राही ये बख्शिश कर रहे ने, उत्थे रहाओ दे बंद अंदर बड़े सुंदर ढंग नाल इस गल नूं खोल के समझाउंदे हन।
रे बोरे तोहे करी ना राखै कोई।
ये शब्द दा केंद्री भाव होया करदा है रहाओ दीआं पंक्तियां दे अंदर। कहिंदे रे बौरे, बौरे शब्द वरत्या, बौरे दा मतलब है झल्ला कमला। आपां जिन्ने इत्थे बैठे हाँ, असल दे विच किसे नूं कोई कमला कह दे झल्ला कह देवे ना, ते असीं कई वार नाराज़ हो जांदे हाँ, तूं ज़्यादा सियाणा बणिया बैठा। हर बंदा अपने आप नूं दुनिया च सब तों सियाणा ते अकलमंद दसदा है, पर सतगुरु पातशाह महाराज जदों ये बाणी राही समझा रहे ने, भगत कबीर जी कहिंदे रे बौरे आ संबोधन करदे, आपां सोचांगे सानू थोड़ी आख्या किसे बौरे की गल की होनी है, किसे झल्ले की गल की होनी। आओ सतगुरां तों पुछिए बौरा किहड़ा है। वेखो दुनिया के अंदर किसी का बी पी वधिया घटिया होवे, मशीन ला के चैक कर लांगे, शूगर की प्रॉब्लम होवे चैक की जाती है, किसी नूं बुखार चढ़िया होवे ਤਾਂ ਵੀ ਆਪਾਂ ਟੈਂਪਰੇਚਰ ਥਰਮਾਮੀਟਰ ਜਾਂ ਹੋਰ ਕਿਸੇ ਸਕੈਨਰ ਨਾਲ ਚੈੱਕ ਕਰ ਲਾਂਗੇ। ਪਰ ਜਿਹੜੇ ਬੰਦੇ ਦੇ ਅੰਦਰ ਬਾਵਰਾਪਨ ਪੈਦਾ ਹੋ ਗਿਆ, ਉਹਨੂੰ ਕਿਸੇ ਸਕੈਨਰ ਦੀ ਲੋੜ ਨਹੀਂ, ਉੱਥੇ ਕੋਈ ਥਰਮਾਮੀਟਰ ਜਾਂ ਬੀ ਪੀ ਵਰਗੀਆਂ ਮਸ਼ੀਨਾਂ ਲਾਉਣ ਦੀ ਲੋੜ ਨਹੀਂ, ਕਿਸੇ ਲੈਬ ਵਿੱਚ ਚੈੱਕ ਕਰਾਉਣ ਦੀ ਲੋੜ ਨਹੀਂ ਕਿ ਆਹ ਬਾਵਰਾ ਹੈ। ਬੰਦਾ ਚੁਰਾਹੇ 'ਤੇ ਖਲੋਤਾ ਹੋਵੇ, ਟ੍ਰੈਫਿਕ ਲਾਈਟ ਰੁਕ ਗਈ ਹੋਵੇ, ਲੋਕ ਹਾਰਨ 'ਤੇ ਹਾਰਨ ਮਾਰੀ ਜਾਣ, ਪਾਸੇ ਹੋਣ ਵਾਸਤੇ ਕਹਿਣ, ਇਹ ਬਿੱਟ ਬਿੱਟ ਤੁਹਾਡੇ ਵੱਲ ਵੇਖੀ ਜਾਵੇ, ਨਾ ਤੁਹਾਡੀ ਗੱਲ ਨੂੰ ਕੋਈ ਸੁਣੇ, ਨਾ ਧਿਆਨ ਦੇਵੇ, ਨਾ ਸੁਣਦਾ ਹੋਵੇ, ਨਾ ਸਮਝਦਾ ਹੋਵੇ, ਅਤੇ ਬਿੱਟ ਬਿੱਟ ਤੁਹਾਡੇ ਵੱਲ ਵੇਖੀ ਜਾ ਰਿਹਾ, ਆਪਾਂ ਕਹਿੰਦੇ ਇਹ ਬੰਦਾ ਬਾਵਰਾ ਹੋ ਗਿਆ, ਕਮਲਾ ਹੋ ਗਿਆ, ਨਾ ਇਹਨੂੰ ਕੋਈ ਸਮਝ ਹੈ, ਨਾ ਕੋਈ ਸੂਝ ਹੈ, ਨਾ ਕੋਈ ਸੁਣਦਾ ਹੈ, ਨਾ ਕੋਈ ਮੰਨਦਾ, ਬਸ ਬਿੱਟ ਬਿੱਟ ਵੇਖੀ ਜਾ ਰਿਹਾ, ਕੋਈ ਕਿਸੇ ਪ੍ਰਕਾਰ ਦੀ ਸੂਝ ਅਤੇ ਸਮਝ ਨਹੀਂ। ਅਤੇ ਮੇਰੇ ਪਾਤਸ਼ਾਹ ਕਹਿੰਦੇ ਸੱਚ ਇਹ ਹੈ, ਇਸ ਦੁਨੀਆਂ ਦੇ ਅੰਦਰ ਬਿਨ ਸ਼ਬਦ ਹੈ ਸਭ ਜੱਗ ਬੌਰਾਨਾ, ਸ਼ਬਦ ਤੋਂ ਬਗੈਰ ਸਾਰਾ ਜਗਤ ਹੀ ਬੌਰਾ ਹੋਇਆ ਫਿਰਦਾ ਹੈ, ਸਾਰਾ ਜਗਤ ਕਮਲਾ, ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਆ ਗੁਰੂ ਦੀ ਸ਼ਰਨ ਪੈਂਦੇ ਹਾਂ ਅਤੇ ਪਤਾ ਲੱਗਦਾ ਉਹ ਕਿਹੜੇ ਤਰੀਕੇ ਨਾਲ ਕਮਲਾ ਹੋ ਗਿਆ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ, ਧੰਦਿਆਂ ਵਿੱਚ ਤੇ ਦੌੜ ਰਿਹਾ ਹੈ, ਸਵੇਰ ਤੋਂ ਸ਼ਾਮ ਤੱਕ ਦੌੜ ਭੱਜ ਕਰਦਾ ਹੈ, ਬੜੇ ਕੰਮ ਕਰਦਾ ਹੈ, ਪਰ ਜੇ ਕਿਤੇ ਨੂੰ ਪਿਆਰ ਨਾਲ ਆਖੀਏ ਭਲਿਆ ਸੰਸਾਰ ਦੇ ਵਿੱਚ ਆਇਆ ਏ, ਜਿਵੇਂ ਤੇਰੇ ਕੋਲ ਪੂੰਜੀ ਹੋਵੇ ਤੇ ਖਾਧਿਆਂ ਖੂਹ ਖਾਧੇ ਜਾਂਦੇ ਨੇ, ਆ ਸਵਾਸਾਂ ਰੂਪੀ ਪੂੰਜੀ ਲੈ ਕੇ ਜਦੋਂ ਰੱਬ ਦੇ ਘਰ ਵਿੱਚ ਆਇਆ ਏ, ਜਿਸ ਕੰਮ ਵਾਸਤੇ ਪੂੰਜੀ ਲਈਏ ਉਸ ਵਾਸਤੇ ਵਰਤਦਾ ਕਿਉਂ ਨਹੀਂ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ, ਕਹਿੰਦੇ ਰੱਬ ਦੇ ਘਰੋਂ ਸਵਾਸਾਂ ਰੂਪੀ ਤੇਲ ਲੈ ਕੇ ਚੱਲਣ ਲੱਗਿਆਂ ਇਹ ਬਚਨ ਕਰਕੇ ਆਇਆ, ਅਸਨ ਬਸਨ ਲੀਨੇ ਓ ਬਚਨ ਕੀਨੇ, ਜਨਮ ਲੈ ਰੱਬ ਜੀ ਮੈਂ ਸੰਸਾਰ ਵਿੱਚ ਜਾਵਾਂਗਾ, ਜਨਮ ਲੈ ਸਾਧ ਸੰਗ ਸ਼੍ਰੀ ਗੁਰ ਅਰਾਧ ਹੈ, ਕਿ ਸੰਸਾਰ ਵਿੱਚ ਜਾ ਕੇ ਸੰਗਤ ਦੇ ਰਾਹੀਂ ਮੈਂ ਤੇਰੀ ਬੰਦਗੀ ਕਰਾਂਗਾ, ਨਾਮ ਜਪਾਂਗਾ, ਸਿਮਰਨ ਕਰਾਂਗਾ, ਬਾਣੀ ਪੜਿਆ ਕਰਾਂਗਾ। ਪਰ ਸੰਸਾਰ ਵਿੱਚ ਆ ਕੇ ਹੋਇਆ ਕਿ ਇਹਾਂ ਆਏ ਦਾਤਾ ਬਿਸਰਾਏ, ਇੱਥੇ ਆ ਕੇ ਉਹ ਦਾਤਾ 'ਤੇ ਭੁੱਲ ਗਿਆ ਜਿਹਨੇ ਸਵਾਸਾਂ ਰੂਪੀ ਤੇਲ ਦਿੱਤਾ ਸੀ, ਉਹ ਭੁੱਲ ਗਿਆ, ਦਾਤਾ ਬਿਸਰਾਏ ਅਤੇ ਦਾਸੀ ਲਪਟਾਏ, ਦਾਸੀਆਂ ਦੇ ਮਗਰ ਦੌੜ ਰਿਹਾ ਹੈ, ਭਾਵ ਇਹ ਮਾਇਆ ਦਾਸੀ। ਜਿੱਥੇ ਮਾਇਆ ਨੂੰ ਦਾਸੀ ਕਿਹਾ ਉੱਥੇ ਇਹ ਵੀ ਕਿਹਾ ਮਹਾਂ ਮਾਇਆ ਤਾਂ ਕੀ ਹੈ ਛਾਇਆ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਇਹ ਮਾਇਆ ਰੱਬ ਦਾ ਪਰਛਾਵਾਂ ਹੈ। ਹੁਣ ਸਾਰੀ ਜ਼ਿੰਦਗੀ ਕੋਈ ਬੰਦਾ ਪਰਛਾਵੇਂ ਨੂੰ ਪਕੜਨ ਦਾ ਯਤਨ ਕਰੇ ਆਲੇ ਦੁਆਲੇ, ਅਤੇ ਹੁਣ ਕਿਸੇ ਦਾ ਪਰਛਾਵਾਂ ਆਪਾਂ ਤੁਰੇ ਜਾਂਦੇ ਹੋਈਏ ਅਤੇ ਸਾਡੇ ਮਗਰ ਕੋਈ ਪਰਛਾਵਾਂ ਸਾਡਾ ਫੜਨਾ ਚਾਹੇ ਅਤੇ ਅਸੀਂ ਉਹਨੂੰ ਬਾਵਰਾ ਹੀ ਤਾਂ ਆਖਾਂਗੇ ਨਾ, ਇਹ ਝੱਲਾ ਹੋ ਗਿਆ, ਕੱਲੀ ਪਰਛਾਵਾਂ ਵੀ ਕਿਸੇ ਦੇ ਹੱਥ ਵਿੱਚ ਆਇਆ, ਕੋਈ ਕਿੰਨਾ ਯਤਨ ਕਰੇ ਪਰਛਾਵਾਂ ਨਹੀਂ ਕਿਸੇ ਦੇ ਹੱਥ ਵਿੱਚ ਆਉਂਦਾ। ਅਤੇ ਸੱਚ ਜਾਣਿਓ ਦੁਨੀਆਂ ਦੇ ਜਿੰਨਾ ਪਦਾਰਥਾਂ ਨੂੰ ਅਸੀਂ ਪਕੜ ਕੇ ਸੋਚਦੇ ਨੇ ਸ਼ਾਇਦ ਸਦੀਵੀ ਮੇਰੇ ਬਣ ਜਾਣਗੇ, ਮੇਰੇ ਪਾਤਸ਼ਾਹ ਕਹਿੰਦੇ ਨਾ ਦੁਨੀਆਂ 'ਚ ਕੋਈ ਵੀ ਮਾਇਆ ਦੇ ਪਸਾਰੇ ਦਾ ਪਰਛਾਵਾਂ ਤੇਰੇ ਹੱਥ ਵਿੱਚ ਨਹੀਂ ਆਉਂਦਾ। ਸਿਆਣਾ ਬੰਦਾ ਪਰਛਾਵੇਂ ਦੇ ਮਗਰ ਨਹੀਂ ਦੌੜਦਾ, ਉਹ ਇੱਕ ਯਤਨ ਕਰਦਾ ਹੈ ਕਿ ਜਿਹਦਾ ਪਰਛਾਵਾਂ ਹੈ ਉਹਨੂੰ ਪਕੜ ਲਿਆ ਜਾਵੇ। ਮਾਇਆ ਦੇ ਮਗਰ ਦੌੜਨਾ ਪਰਛਾਵੇਂ ਨੂੰ ਪਕੜਨ ਦਾ ਯਤਨ ਹੈ, ਪਰ ਜਦੋਂ ਮਾਇਆ ਦੇ ਮਾਲਕ ਜਿਹਦੀ ਉਹ ਦਾਸੀ ਹੈ ਉਸ ਦਾਤੇ ਨਾਲ ਸਾਂਝ ਪਾ ਲਾਂਗੇ ਨਾ, ਫਿਰ ਸੱਚ ਇਹ ਹੈ ਮੇਰੇ ਪਾਤਸ਼ਾਹ ਕਹਿੰਦੇ ਫਿਰ ਤੂੰ ਕਮਲਿਆਂ ਵਰਗਾ ਕੰਮ ਨਹੀਂ ਕਰੇਗਾ, ਤੇਰੇ ਜੀਵਨ ਦੇ ਵਿੱਚ ਸੂਝ ਅਤੇ ਸਮਝ ਪੈਦਾ ਹੋ ਜਾਏਗੀ। ਯਾਦ ਰੱਖੀ ਇਸ ਦੁਨੀਆਂ ਦਾ ਕੋਈ ਪਦਾਰਥ ਤੇਰੇ ਨਾਲ ਨਿਭਣ ਵਾਲਾ ਨਹੀਂ, ਤੂੰ ਜਿੰਨਾ ਜਿੰਨਾ ਪਰਛਾਵਿਆਂ ਦੀ ਓਟ ਲੈ ਕੇ ਆਸਰਾ ਲੈ ਕੇ ਬੈਠਾ ਹੈ ਕਿ ਸ਼ਾਇਦ ਕੋਈ ਮੇਰਾ ਸਹਾਰਾ ਬਣ ਜਾਏਗਾ। ਬੜੇ ਪਿਆਰ ਨਾਲ ਭਗਤ ਜੀ ਇਹ ਚਾਨਣ ਸਾਡੀ ਜ਼ਿੰਦਗੀ 'ਚ ਪਾ ਕੇ ਦੱਸ ਰਹੇ ਨੇ, ਰੇ ਬੌਰੇ ਝੱਲਿਆ ਇਹ ਕਮਲੇ ਮਨਾ ਇਸ ਗੱਲ ਨੂੰ ਕਿਉਂ ਭੁੱਲ ਗਿਆ, ਤੁਸੀਂ ਘਰੀ ਨਾ ਰੱਖੇ ਕੋਈ, ਤੈਨੂੰ ਇੱਕ ਖਿੰਨ ਵਾਸਤੇ ਵੀ ਕਿਸੇ ਨੇ ਘਰ 'ਚ ਨਹੀਂ ਰੱਖਣਾ। ਆਹ ਜਿਹੜਾ ਸਰੀਰ ਜਿਸ ਦੀ ਪਾਲਣਾ ਵਾਸਤੇ ਲੱਗਾ, ਯਾਦ ਰੱਖਿਓ ਸਰੀਰ ਨੂੰ ਪਾਲਣਾ, ਸਰੀਰ ਦਾ ਧਿਆਨ ਰੱਖਣਾ ਮਾਰਾ ਕਰਮ ਨਹੀਂ, ਕਿਉਂਕਿ ਇਹ ਜਿਹੜਾ ਸਰੀਰ ਹੈ ਇਹਨੂੰ ਬਾਣੀ ਵਿੱਚ ਤੇਜਣ ਅਤੇ ਘੋੜੀ ਵੀ ਕਿਹਾ ਗਿਆ। ਜਿਵੇਂ ਘੋੜੀ ਤੇਜਣ ਆਪਣੇ ਸਾਧਨ ਮੋਟਰਸਾਈਕਲ ਅਤੇ ਕਾਰਾਂ ਹੁੰਦੀਆਂ ਨੇ, ਆਪਾਂ ਇਹਨਾਂ ਦੀ ਸੰਭਾਲ ਕਰਦੇ ਹਾਂ, ਕੇਅਰ ਕਰਦੇ ਹਾਂ, ਇਸੇ ਤਰ੍ਹਾਂ ਸਰੀਰ ਦੀ ਸੰਭਾਲ ਤਾਂ ਕਰਨੀ ਹੈ। ਪਰ ਕੋਈ ਬੰਦਾ ਸਾਰੀ ਜ਼ਿੰਦਗੀ ਗੱਡੀ 'ਤੇ ਸਾਂਭਦਾ ਰਹੇ, ਕਾਰ 'ਤੇ ਸਾਂਭਦਾ ਰਹੇ, ਉਹਦੀ ਕੇਅਰ 'ਤੇ ਕਰਦਾ ਰਹੇ, ਪਰ ਜਿਸ ਕੰਮ ਵਾਸਤੇ ਗੱਡੀ ਹੈ ਉਸ ਕੰਮ ਵਾਸਤੇ ਉਹਦੀ ਵਰਤੋਂ ਨਾ ਕਰੇ, ਆਪਾਂ ਉਹਨੂੰ ਬੌਰਾ ਹੀ ਤਾਂ ਆਖਾਂਗੇ ਨਾ, ਕਮਲਾ ਆਖਾਂਗੇ। ਭਲਿਆ ਸਾਰੀ ਜ਼ਿੰਦਗੀ ਗੱਡੀ ਨੂੰ ਕੱਪੜੇ ਮਾਰਦਾ ਰਿਹਾ, ਟਾਕੀਆਂ ਮਾਰਦਾ ਰਿਹਾ, ਗੱਡੀ ਦੀ ਸਰਵਿਸ ਵੀ ਕਰਾਈ, ਸਭ ਕੁਝ ਕਰਾਇਆ, ਤੇਲ ਵੀ ਪਾਉਣਾ ਹੈ, ਪਰ ਜਿਹੜੀ ਕੰਮ ਵਾਸਤੇ ਗੱਡੀ ਹੈਗੀ ਹੈ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ, ਉਦੋਂ ਤੁਰ ਕੇ ਚੱਲ ਪੈਂਦਾ, ਕਿਤੇ ਲੰਮਾ ਸਫ਼ਰ ਹੈ, ਦੂਰ ਜਾਣਾ, ਉਹ ਸਾਈਕਲ, ਉਹ ਘੋੜੀ, ਉਹ ਸਾਧਨ ਜਿਹੜੇ ਨੇ ਵਰਤਣੇ ਚਾਹੀਦੇ ਆ, ਅਤੇ ਜਿਹੜਾ ਨਾ ਵਰਤੇ ਉਸ ਸਾਧਨ ਨੂੰ ਆਪਾਂ ਕਹਿੰਦੇ ਇਹ ਬੰਦਾ ਝੱਲਾ ਹੈ, ਇਹ ਬੰਦਾ ਬਾਵਰਾ ਹੈ। ਆ ਸਰੀਰ ਜਿਹੜਾ ਸਾਂਭਣਾ ਹੈ, ਪਰ ਸਰੀਰ ਨੂੰ ਇੰਨਾ ਨਹੀਂ ਸਾਂਭਣਾ ਕਿ ਸਾਰਾ ਧਿਆਨ ਹੀ ਸਰੀਰ ਵਾਸਤੇ ਕੱਪੜੇ ਖਰੀਦ ਲਏ, ਅੰਨ ਪਾਣੀ ਵੰਨ ਸੁਵੰਨੀਆਂ ਚੀਜ਼ਾਂ ਜਿਹੜੇ ਚਸਕਿਆਂ ਵਾਸਤੇ ਸਰੀਰ ਨੂੰ ਖਵਾਉਣਾ ਪਿਆਉਣਾ ਸ਼ੁਰੂ ਕਰਤਾ, ਓਨੀ ਕਿ ਲੋੜ ਦੇ ਅਨੁਸਾਰ ਸੇਵਾ ਕਰ ਜਿਹਦੇ ਨਾਲ ਸਰੀਰ ਨੂੰ ਵਰਤੋਂ ਵਿੱਚ ਲਿਆਂਦਾ ਜਾਏ। ਪਰ ਹੁੰਦਾ ਕੀ ਹੈ, ਅੱਜ ਦੇ ਸਮੇਂ ਬੰਦੇ ਦਾ ਇੰਨਾ ਧਿਆਨ ਹੈ ਸਰੀਰ ਨੂੰ ਖਾਣ ਦੀ ਲੋੜ ਹੈ, ਵੰਨ ਸੁਵੰਨੀਆਂ ਚੀਜ਼ਾਂ ਮੇਰੇ ਵਰਗਾ ਖਾਈ ਜਾਂਦਾ, ਖਾਏ ਖਾਏ ਵਧਾਇਆ ਪੇਟ, ਪੇਟ ਵੱਧ ਜਾਂਦਾ, ਪੇਟ ਭਰਿਓ ਪਸ਼ੂਆਂ ਜੋ ਸੋਇਓ, ਫਿਰ ਪਸ਼ੂਆਂ ਵਾਂਗੂ ਸੌਂ ਜਾਂਦਾ, ਪਹਿਲਾਂ ਖਾ ਲੈਂਦਾ ਹੈ ਫਿਰ ਸੌਂ ਜਾਂਦਾ ਹੈ। ਆ ਸਰੀਰ ਨੂੰ ਬਸ ਇੰਨਾ ਕੁ ਸਾਂਭਿਆ, ਇਹਨੂੰ ਵੀ ਸਤਿਗੁਰੂ ਬਾਣੀ 'ਚ ਫਿਰ ਝੱਲਾ ਕਹਿੰਦੇ। ਦੂਜਾ ਸਰੀਰ ਦੀ ਵਰਤੋਂ ਕਰਦਾ ਹੈ ਦਿਨ ਰਾਤ ਇਸ ਵਾਸਤੇ ਕਿ ਧਨ ਕਮਾ ਲਵਾਂ, ਪਦਾਰਥ ਕਮਾ ਲਵਾਂ, ਮਾਇਕ ਪਦਾਰਥਾਂ ਪਿੱਛੇ ਦੌੜਦਾ ਹੈ। ਅਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਫਿਰ ਬਿਨ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਧੰਦਿਆਂ ਪਿੱਛੇ ਦੌੜ ਕੇ ਜ਼ਿੰਦਗੀ ਗਵਾ ਰਿਹਾ ਹੈ। ਉਹ ਸੁੱਖਦਾਤਾ ਜਿਹੜਾ ਮਾਲਕ ਸੀ ਉਹਨੂੰ ਤਾਂ ਹਿਰਦੇ 'ਚ ਵਸਾਇਆ ਨਹੀਂ। ਆ ਸਰੀਰ ਜਿਹਨੂੰ ਕੇਵਲ ਸਾਂਭਣ ਵਾਸਤੇ ਲੱਗਾ ਰਿਹਾ, ਇਹਦੀ ਵਰਤੋਂ ਨਹੀਂ ਕੀਤੀ। ਯਾਦ ਰੱਖੀਏ ਸਰੀਰ ਨੂੰ ਵੀ, ਜਿੱਦਣ ਇਹਦੇ ਵਿੱਚੋਂ ਹੰਸ ਉਡਾਰੀ ਮਾਰ ਗਿਆ ਨਾ, ਕਿਸੇ ਨੇ ਇਸ ਸਰੀਰ ਨੂੰ ਘਰ ਵਿੱਚ ਸਾਂਭ ਕੇ ਨਹੀਂ ਰੱਖਣਾ, ਜਿਹਨੂੰ ਬੜਾ ਰੋਜ਼ ਘੰਟਿਆਂ ਬੰਦੀ। ਆ ਗੁਰੂ ਕੀ ਗੋਦ 'ਚ ਬੈਠੇ ਹਾਂ, ਇੱਥੇ ਬਹਿ ਕੇ ਕਿਸੇ ਨੂੰ ਕਹੀਏ ਭਾਜੀ 2 ਘੰਟੇ 3 ਘੰਟੇ ਬਾਣੀ ਪੜ੍ਹਨੀ ਆ ਸਮਾਗਮ 'ਚ ਬਹਿਣਾ, ਅਤੇ ਸਾਡੇ ਕੋਲ ਨਹੀਂ ਬੈਠਾ ਜਾਂਦਾ। ਪਰ ਜਦੋਂ ਕਿਤੇ ਆ ਵਿਆਹਾਂ ਸ਼ਾਦੀਆਂ 'ਤੇ ਤੁਸੀਂ ਝਾਤ ਮਾਰਿਓ, ਆਨੰਦ ਕਾਰਜ ਦਾ ਸਮਾਂ ਹੋਵੇ ਨਾ, ਅਤੇ ਆਪਾਂ ਗਿਆਨੀ ਜੀ ਨੂੰ ਕਹਿੰਦੇ ਗਿਆਨੀ ਜੀ 15-20 ਮਿੰਟਾਂ 'ਚ ਕੰਮ ਨਿਪਟਾਓ, ਛੇਤੀ ਛੇਤੀ ਲਾਵਾਂ ਦੇਖ ਕੇ ਕੰਮ ਸਵਾਰ ਦਿਓ। ਅਤੇ ਜੇ ਕਿਤੇ ਬਿਊਟੀ ਪਾਰਲਰ ਦੀ ਗੱਲ ਆਵੇ, ਉੱਥੇ 2-2 ਘੰਟੇ 4-4 ਘੰਟੇ ਅਸੀਂ ਕਮਰੇ 'ਚੋਂ ਬਾਹਰ ਨਹੀਂ ਨਿਕਲੇ। ਖਿਮਾ ਕਰਿਓ, ਗੁਰੂ ਕੀ ਗੋਦ 'ਚ ਬੈਠੇ ਹਾਂ ਭੈਣੋ। ਇਸ ਸੰਗਤ ਵਿੱਚ ਨਾ ਜਦੋਂ ਆਪਾਂ ਆਉਂਦੇ ਹਾਂ ਨਾ, ਇੱਕ ਗੱਲ ਹਮੇਸ਼ਾ ਚੇਤੇ ਰੱਖਿਓ, ਇੱਥੇ ਆਪਣੀ ਸਿਫਤ ਸੁਣਨੀ ਜੇ ਅਸੀਂ ਆਉਂਦੇ, ਇਸ ਦਰ 'ਤੇ ਸਿਫਤ ਸੁਣਨੀ ਆ ਅਤੇ ਗੁਰੂ ਅਤੇ ਪਰਮੇਸ਼ਰ ਦੀ। ਇਸ ਦਰ 'ਤੇ ਜਦੋਂ ਆਉਂਦੇ ਹਾਂ ਨਾ, ਇੱਥੇ ਆਉਂਦੇ ਹਾਂ ਆਪਣੀਆਂ ਕਮੀਆਂ ਜਾਣਨ। ਜਿਵੇਂ ਦਰਬਾਰ ਸਾਹਿਬ ਜਾਂਦੇ ਹੋ, ਆਪਾਂ ਕਦੀ ਪੌੜੀਆਂ ਚੜ੍ਹ ਕੇ ਨਹੀਂ ਗਏ, ਜਿੱਧਰੋਂ ਵੀ ਜਾਵਾਂਗੇ ਪੌੜੀਆਂ ਉੱਤਰ ਕੇ ਜਾਵਾਂਗੇ। ਇਹਦਾ ਮਤਲਬ ਕਾਰਨ ਕਿ ਜਦੋਂ ਤੂੰ ਦਰਬਾਰ ਸਾਹਿਬ ਵੱਲ ਜਾਵੇਂ, ਸੱਚਖੰਡ ਵਿੱਚ ਜਾਏ, ਰੱਬ ਦੇ ਘਰ ਜਾਏ, ਇੱਕ ਤਾਂ ਤੈਨੂੰ ਪਤਾ ਲੱਗੇ ਨਿਮਾਣੇ ਹੋ ਕੇ ਉਹਦਾ ਦਰ ਮਿਲਦਾ ਹੈ, ਨੀਵਾਂ ਹੋ ਕੇ ਚੱਲਣਾ ਪਏਗਾ, ਨਿਮਾਣੇ ਨੂੰ ਮਾਣ ਮਿਲਦਾ ਹੈ। ਦੂਜਾ, ਜਿਉਂ ਜਿਉਂ ਤੂੰ ਦਰਬਾਰ ਸਾਹਿਬ ਵੱਲ ਜਾਂਦਾ ਹੈ ਨਾ, ਕਦਮ ਕਦਮ ਵੱਧਦੇ ਨੇ, ਤੇਰੇ ਅੰਦਰੋਂ ਆ ਸੋਚ ਇਹ ਭਾਵਨਾ ਨਾਲੋ ਨਾਲ ਆਵੇ। ਇਹ ਨਹੀਂ ਕਿ ਮੈਂ ਬੜਾ ਸਿਆਣਾ, ਮੈਂ ਬੜਾ ਅਕਲਮੰਦ, ਮੈਂ ਬੜਾ ਧਨਵਾਨ, ਮੈਂ ਬੜਾ ਦਾਨੀ, ਇਹ ਨਹੀਂ। ਕੀ ਭਾਵਨਾ ਬਣੇ, ਉਹ ਭੱਟ ਸਾਹਿਬਾਨ ਅਗਵਾਈ ਕਰ ਰਹੇ ਨੇ ਸਾਡੀ, ਕਿਹੜੀ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਜਿਹੜਾ ਰਾਹ ਮੌਤ ਦਾ ਡਰ ਵੀ ਮੁਕਾ ਸਕਦਾ ਸੀ, ਉਹ ਗੁਰੂ ਕੀ ਸੰਗਤ ਵਾਲੇ ਰਾਹ 'ਤੇ ਤੁਰਨਾ ਨਹੀਂ। ਫਲਾਣੇ ਨੇ ਇਹ ਆਖਿਆ ਜੀ, ਫਲਾਣਾ ਇਹ ਆਖਿਆ, ਲੋਕਾਂ ਦੇ ਦੱਸੇ ਰਾਹ 'ਤੇ ਤੁਰ ਪੈਂਦਾ। ਅੱਜ ਸੋਸ਼ਲ ਮੀਡੀਆ 'ਚ ਹਰ ਬੰਦਾ ਚੁੱਕ ਕੇ ਨਾ ਜਦੋਂ ਸਟੇਟਸ ਲਾਉਂਦਾ ਹੈ, ਕਦੀ ਨਹੀਂ ਸੋਚਦਾ ਕਿ ਸਤਿਗੁਰੂ ਦੀ ਬਾਣੀ ਵੀ ਕਦੀ ਇਸ ਢੰਗ ਦੇ ਨਾਲ ਕਦੀ ਸੁਚੇਤ ਕਰਦੀ ਹੋਏਗੀ। ਮੈਨੂੰ ਇੱਕ ਵੀਰ ਨੇ ਸਟੇਟਸ ਵਿਖਾਇਆ, ਕਹਿੰਦਾ ਆਹ ਵੇਖੋ ਜਿਹੜਾ ਬੰਦਾ ਸੱਚ ਬੋਲਦਾ ਹੈ ਉਹਦੀ ਜ਼ਬਾਨ ਕੌੜੀ ਹੋ ਜਾਂਦੀ ਹੈ। ਮੈਂ ਕਿਹਾ ਜੇ ਦੁਨੀਆ ਵੀ ਬੰਦੇ ਦੀ ਸੋਚੀਏ ਤਾਂ ਇਹ ਸ਼ਬਦ ਹੋ ਸਕਦਾ ਹੈ, ਪਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸੱਚ ਬੋਲਣ ਵਾਲਾ ਹੈ ਨਾ, ਉਹਦੀ ਜ਼ਬਾਨ ਕਦੀ ਕੌੜੀ ਨਹੀਂ ਹੁੰਦੀ, ਸੱਚ ਨਾਲ ਜੁੜ ਜਾਏ ਉਹਨੂੰ ਤਾਂ ਸਮਝ ਆ ਜਾਂਦੀ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਸੱਚ ਦੀ ਆਪਣੀ ਤਾਕਤ ਹੈ। ਅਤੇ ਗੁਰਬਾਣੀ 'ਤੇ ਕਹਿੰਦੀ ਹੈ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇੱਕ ਇੱਕ ਪੱਖ ਨੂੰ ਕਦੀ ਬਾਣੀ ਨਾਲ ਹੀ ਵਿਚਾਰੀਏ। ਸੋਸ਼ਲ ਮੀਡੀਆ 'ਚ ਕੁਝ ਹੋਰ ਦੱਸਿਆ ਜਾ ਰਿਹਾ ਹੈ, ਪਰ ਗੁਰਬਾਣੀ ਜਿਹੜੀ ਜੀਵਨ ਜਾਚ ਦੱਸੀ ਹੈ, ਕਈ ਸਮਝਣ ਦਾ ਯਤਨ ਨਹੀਂ ਕਰਦੇ। ਮੈਂ ਫਿਰ ਬੇਨਤੀ ਕਰਾਂ, 4-4 ਘੰਟੇ ਤਨ ਨੂੰ ਸਜਾਉਣ ਵਾਸਤੇ ਅਸੀਂ ਬਹਿੰਦੇ ਹਾਂ, ਜਿਹੜਾ ਤਨ ਸਤਿਗੁਰੂ ਪਾਤਸ਼ਾਹ ਭਗਤ ਕਬੀਰ ਜੀ ਰਾਹੀਂ ਕਹਿ ਰਹੇ ਨੇ ਰੇ ਬੌਰੇ ਤੋਂ ਘਰੀ ਨਾ ਰੱਖੇ ਕੋਈ, ਜਿਹਨੂੰ ਘੰਟਿਆਂ ਬੱਧੀ ਬਹਿ ਕੇ ਸਵਾਰਿਆ ਸੀ ਉਹਨੂੰ ਇੱਕ ਖਿੰਨ ਵੀ ਕਿਸੇ ਨੇ ਘਰ 'ਚ ਨਹੀਂ ਰੱਖਣਾ, ਕਾਢੋ ਕਾਢੋ ਛੇਤੀ ਲੈ ਜਾਓ, ਇਹ ਸਾਰੇ ਪਾਸਿਓਂ ਆਵਾਜ਼ਾਂ ਆਉਣੀਆਂ ਨੇ। ਪਰ ਜਿਹਨੂੰ ਸਵਾਰਨਾ ਸੀ ਉਹਨੂੰ ਸਵਾਰਨ ਵਾਸਤੇ ਅਸੀਂ ਬਹਿੰਦੇ ਨੇ। ਅਸਲ 'ਚ ਕਿਹਨੂੰ ਸਵਾਰਨਾ ਸੀ, ਇਸ ਮਨ ਨੂੰ ਸਵਾਰਨਾ ਸੀ, ਇਸ ਅੰਦਰ ਦੀ ਆਤਮਿਕ ਜੀਵਨ ਨੂੰ ਸੋਹਣਾ ਬਣਾਉਣਾ ਸੀ। ਉਹ ਕਿੱਥੋਂ ਬਣਦਾ ਹੈ, ਆ ਭਾਗਾਂ ਵਾਲਿਓ ਜਿਹੜੀ ਥਾਂ 'ਤੇ ਤੁਸੀਂ ਬੈਠੇ ਹੋਏ ਜੇ ਨਾ, ਰੋਜ਼ਾਨਾ ਬਹਿ ਕੇ ਜਿੱਥੇ ਆ ਕੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਆਹ ਹੈ ਥਾਂ ਜਿੱਥੇ ਸੰਗਤ ਵਿੱਚ ਦੇਵਤਿਆਂ ਵਰਗੀ, ਇਹ ਰੱਬ ਵਰਗੀ ਸੁਰਤ 'ਤੇ ਬੁੱਧ ਘੜੀ ਜਾਂਦੀ ਹੈ। ਇਹ ਅਸਥਾਨ ਹੈ ਜਿੱਥੇ ਸੇਈ ਸੁੰਦਰ ਸੋਹਣੇ ਰੱਬ ਦੇ ਘਰ ਕਿਹੜੇ ਸੋਹਣੇ ਨੇ, ਸਾਧ ਸੰਗ ਜਿਨ ਬਹਿਣੇ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਆ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਸਵਾਰਨ ਦਾ, ਸੋਹਣਾ ਬਣਾਉਣ ਦਾ ਯਤਨ ਕਰ। ਇਹ ਤਨ ਤੇਰਾ ਕਿਸੇ ਨੇ ਸਮਾਂ ਪਾ ਕੇ, ਜਦੋਂ ਇਧਰੋਂ ਆਤਮਾ ਨਿਕਲ ਗਈ ਭੌਰ ਉਡਾਰੀ ਮਾਰ ਗਿਆ, ਕਿਸੇ ਨੇ ਵੀ ਘਰ ਵਿੱਚ ਨਹੀਂ ਰੱਖਣਾ।
ਤੂੰ ਰਾਮ ਨਾਮ ਜਪ ਸੋਈ,
ਇਸ ਕਰਕੇ ਭਲਿਆ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ। ਕਿਉਂ ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅੰਨ ਲਾਲਚ ਬਿਰਥਾ ਜਨਮ ਪ੍ਰਾਣੀ। ਤੂੰ ਰਾਮ ਨਾਮ ਜਪ ਸੋਈ, ਰਾਮ ਦਾ ਨਾਮ ਜਪ, ਜਿਸ ਰਾਮ ਨੂੰ ਜਪਦਿਆਂ ਜਪਦਿਆਂ ਰਾਮ ਕਬੀਰਾ ਏਕ ਭੈ ਹੈ। ਪਰ ਜਦੋਂ ਸ਼ਬਦ ਰਾਮ ਆਵੇ ਨਾ, ਭਗਤ ਕਬੀਰ ਜੀ ਨੇ ਇੱਕ ਥਾਂ ਤੇ ਦੋ ਸ਼ਲੋਕਾਂ ਰਾਹੀਂ ਸੁਚੇਤ ਕੀਤਾ, ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੇ ਸੋਈ ਕਉ ਤਕਹਾਰ। ਕਬੀਰ ਰਾਮੈ ਰਾਮ ਕਹੋ ਕਹਿ ਰਾਮ, ਬਾਰ ਬਾਰ ਜਪ ਰਾਮ ਰਾਮ, ਬੋਲ ਬੋਲ ਰਾਮ ਕਰਕੇ ਜਪੀ ਚੱਲ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਜਪ, ਪਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੇ ਸੋਈ ਕੌਤਕ ਹਾਰ। ਇਹ ਇੱਕ ਗੱਲ ਨੂੰ ਚੇਤੇ ਰੱਖੀ, ਇਸ ਭੇਦ ਨੂੰ ਚੇਤੇ ਰੱਖੀ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ। ਜਿਸ ਰਾਮ ਨੂੰ ਸਰਬ ਵਿਆਪੀ ਨੂੰ ਬਾਰ ਬਾਰ ਬਾਣੀ ਦੇ ਅੰਦਰ ਜਪਣ ਦੀ ਗੱਲ ਕੀਤੀ, ਉਹ ਹੈ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਰਾਮ ਦਾ ਨਾਮ ਜਿੱਥੇ ਜ਼ਬਾਨ ਤੋਂ ਜਪਣਾ ਹੈ, ਉੱਥੇ ਹਿਰਦੇ ਕਰਕੇ ਵੀ ਉਸ ਰਮੇ ਹੋਏ ਮਾਲਕ ਨੂੰ ਸਾਰੇ ਪਾਸੇ ਵੇਖ ਕੇ ਉਸ ਮਾਲਕ ਨਾਲ ਸਾਂਝ ਪਾਉਣਾ ਕਰ।
ਰਹਾਓ
ਇਹ ਠਹਿਰਾਓ ਦੇ ਕੇ ਸਮਝਾਉਂਦੇ ਨੇ ਟਿਕ ਕਿ ਸਰੀਰ ਨਹੀਂ ਰਹਿਣਾ, ਇਹ ਪਰਛਾਵੇਂ ਨਹੀਂ ਰਹਿਣੇ, ਇੱਥੇ ਕੇਵਲ ਜਪਿਆ ਹੋਇਆ ਪਰਮੇਸ਼ਰ ਦਾ ਨਾਮ ਉਹ ਨਾਲ ਨਿਭਣਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ।
ਕਾਕੀ ਮਾਤ ਪਿਤਾ ਕਹੋ ਕਾਕੋ,
ਕਹਿੰਦੇ ਸੰਸਾਰ ਦੇ ਅੰਦਰ ਪਹਿਲਾ ਪਰਛਾਵਾਂ ਹੈ, ਜਦੋਂ ਦੀਵਾ ਬਲਦਾ ਇੱਕ ਪਰਛਾਵਾਂ, ਦੋ ਬਲ ਜੇ ਤੇ ਹੋਰ ਪਰਛਾਵੇਂ। ਕਹਿੰਦੇ ਅਸਲ ਵਿੱਚ ਜਨਮ ਲੈਂਦਿਆਂ ਸਾਰ ਤੇਰੀ ਪਹਿਲੀ ਸਾਂਝ ਬਣਦੀ ਹੈ ਮਾਂ ਦੇ ਨਾਲ। ਬਾਣੀ 'ਚ ਆਪਾਂ ਬਚਨ ਪੜ੍ਹਦੇ ਹਾਂ, ਜਨਮ ਲਿਆ ਦਸ ਅਵਸਥਾਵਾਂ ਰਾਹੀਂ, ਬੜੀ ਸੁੰਦਰ ਗੱਲ ਸਤਿਗੁਰੂ ਸਮਝਾਉਂਦੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾਂ ਮਾਂ ਨਾਲ ਸੰਬੰਧ ਬਣਿਆ। ਮਾਂ ਇੰਨੀ ਕੁ ਹੱਡਾਂ ਵਿੱਚ ਰਚ ਵਿੱਚ ਜਾਂਦੀ ਹੈ, ਬੰਦਾ ਬਜ਼ੁਰਗ ਵੀ ਹੋ ਜਾਏ ਨਾ, ਵੇਖੋ ਦੁੱਖ ਤਕਲੀਫ ਹੋਵੇ, ਸੱਟ ਲੱਗੇ ਨਾ, ਤੇ ਬੰਦੇ ਦੇ ਮੁੱਖ 'ਚੋਂ ਨਿਕਲਦਾ ਹਾਏ ਮਾਂ, ਇੰਨਾ ਕੁ ਮਾਂ ਨਾਲ ਸਾਂਝ ਬਣਦੀ ਹੈ। ਪਰ ਜਦੋਂ ਰੱਬ ਦੇ ਨਾਲ ਸੁਰਤ ਜੁੜ ਜੇ, ਉਹਦੇ ਮੁੱਖ 'ਚੋਂ ਵਾਹਿਗੁਰੂ ਹੀ ਨਿਕਲੇਗਾ। ਇੱਕ ਗੱਲ ਯਾਦ ਰੱਖਿਓ, ਇਹ ਦੁਨਿਆਵੀ ਰਿਸ਼ਤੇ ਤਾਂ ਦਿੱਤੇ ਉਸ ਮਹਾਨ ਉਸ ਮਾਲਕ ਦੀ ਯਾਦ ਆ ਸਕੇ, ਜਿਹਦੇ ਬਾਰੇ ਆਪਾਂ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਇਹਨਾਂ ਰਿਸ਼ਤਿਆਂ ਦੀ ਬੇਕਦਰੀ ਕਰਨੀ ਨਹੀਂ ਸਿਖਾਈ। ਇੱਥੇ ਸਤਿਗੁਰੂ ਦੱਸਦੇ ਨੇ ਰਿਸ਼ਤਿਆਂ ਨਾਤਿਆਂ ਦੀ ਕਦਰ ਕਰ। ਵੇਖੋ ਜਦੋਂ ਆਪਾਂ ਕਈ ਵਾਰ ਇਹ ਸ਼ਬਦ ਪੜ੍ਹਦੇ ਮਾਂ ਵੀ ਸਾਥ ਨਹੀਂ ਨਿਭਣੀ, ਇਹਦਾ ਮਤਲਬ ਮਾਂ ਦਾ ਸਤਿਕਾਰ ਕਰਨਾ ਛੱਡ ਦਈਏ? ਭਾਈ ਗੁਰਦਾਸ ਜੀ ਦੇ ਕਦੀ ਬਚਨ ਪੜ੍ਹੇ ਹੋ, ਕਹਿੰਦੇ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਜਿਹਨੇ ਮਾਂ ਪਿਓ ਦਾ ਸਤਿਕਾਰ ਨਹੀਂ ਕੀਤਾ, ਉਹਨੇ ਕਾਹਦੀ ਕਥਾ ਕਹਾਣੀਆਂ ਸੁਣੀਆਂ ਨੇ। ਜੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਜਿਹਨਾਂ ਜੰਮਿਆ ਹੈ, ਜੇ ਮਾਂ ਪਿਓ ਦਾ ਸਤਿਕਾਰ ਨਹੀਂ, ਉਹਦੇ ਸਾਰੇ ਧਰਮ ਕਰਮ ਵਿਅਰਥ ਹੋ ਜਾਂਦੇ ਨੇ। ਮਾਂ ਪਿਓ ਦਾ ਸਤਿਕਾਰ ਕਰਨਾ ਗੁਰੂ ਨਾਨਕ ਸਾਹਿਬ ਨੇ ਵੀ ਸਿਖਾਇਆ, ਪਿਤਾ ਨੇ ਚਪੇੜ ਵੀ ਮਾਰੀ, ਪਰ ਕਦੀ ਮਜਾਲ ਹੈ ਕਿ ਆਪਣੇ ਪਿਤਾ ਦੇ ਸਾਹਮਣੇ ਉੱਚੀ ਆਵਾਜ਼ ਦੇ ਵਿੱਚ ਕੋਈ ਬੋਲ ਬੋਲੇ ਹੋਣ? ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਆਏ ਹਾਂ, ਉਹਨਾਂ ਨੇ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਅੱਜ ਅਸੀਂ ਦੁਨਿਆਵੀ ਪੜ੍ਹਾਈ ਤੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਕਦੀ ਗੁਰੂ ਕੀ ਗੋਦ ਵਿੱਚ ਬਿਠਾ ਕੇ ਬੱਚਿਆਂ ਨੂੰ ਪੜ੍ਹਾਈਏ ਕਿ ਮੇਰੇ ਪਾਤਸ਼ਾਹ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਇਹ ਅਸਲ ਵੱਡਾ ਪਾਪ ਹੈ, ਜਿਹਨਾਂ ਮਾਪਿਆਂ ਪਾਲ ਪੋਸ ਕੇ ਵੱਡਾ ਕੀਤਾ ਉਹਨਾਂ ਨਾਲ ਝਗੜਾ ਕਰਨਾ, ਮਾਂ ਪਿਓ ਦਾ ਸਤਿਕਾਰ ਕਰਨਾ ਤੇ ਸਿਖਾਇਆ ਹੈ। ਪਰ ਕਹਿੰਦੇ ਅਸਲ ਵਿੱਚ ਯਾਦ ਰੱਖੀ, ਇਹਨਾਂ ਰਿਸ਼ਤਿਆਂ ਨਾਤਿਆਂ ਦੀ ਇੱਕ ਹੱਦ ਹੈ, ਇੱਕ ਸੀਮਾ ਹੈ, ਇਹ ਉਸ ਸੀਮਾ ਤੱਕ ਹੀ ਤੇਰਾ ਹੱਦ ਤੱਕ ਸਾਥ ਦੇ ਸਕਦੇ ਨੇ। ਪਰ ਜਿੱਥੇ ਇਸ ਜਿੰਦ ਨੇ ਨਿਕਲ ਕੇ ਜਾਣਾ ਹੈ ਨਾ, ਉੱਥੇ ਮਾਂ ਵੀ ਸਾਥ ਨਹੀਂ ਨਿਭਦੀ। ਕਾਕੀ ਮਾਤ ਪਿਤਾ ਕਹੋ ਕਾਕੋ, ਕਾਹਦੀ ਮਾਂ ਕਾਹਦਾ ਪਿਤਾ, ਸਰੀਰ ਕਰਕੇ ਰਿਸ਼ਤੇ ਨੇ, ਪਰ ਜਿੰਦ ਦੀ ਮਾਂ ਤੇ ਜਿੰਦ ਦਾ ਪਿਓ ਤੇ ਉਹ ਕੇਵਲ ਪਰਮੇਸ਼ਰ ਆਪ ਹੈ।
ਕਵਨ ਪੁਰਖ ਕੀ ਜੋਈ,
ਫਿਰ ਕਹਿੰਦੇ ਰਿਸ਼ਤਾ ਤੇਰਾ ਜੀਵਨ ਸਾਥੀ ਦੇ ਰੂਪ ਵਿੱਚ, ਇਹ ਇਸਤਰੀ ਇਹ ਪਤਨੀ ਦੇ ਰੂਪ ਵਿੱਚ, ਘਰ ਕੀ ਨਾਰ ਇਹ ਸਦਾ ਤੇਰੇ ਨਾਲ ਰਹਿਣ ਵਾਲੀ, ਹਰ ਵਕਤ ਅੰਗ ਸੰਗ ਰਹਿਣ ਵਾਲੀ, ਕਹਿੰਦੇ ਇਹ ਵੀ ਅਸਲ ਦੇ ਵਿੱਚ ਤੇਰਾ ਸਾਥ ਨਿਭਾਉਣ ਵਾਲੀ ਨਹੀਂ।
ਘੱਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ।
ਆ ਸਰੀਰ ਰੂਪੀ ਘੜਾ ਜਦੋਂ ਫੁੱਟ ਗਿਆ, ਜਿਵੇਂ ਇਹ ਸਰੀਰ ਦੇ ਅੰਦਰ ਪਰਮੇਸ਼ਰ ਨੇ ਸਵਾਸਾਂ ਰੂਪੀ ਤੇਲ ਪਾਇਆ, ਜਦੋਂ ਮੁੱਕ ਗਏ ਇਹ ਘੜਾ ਫੁੱਟ ਜਾਣਾ ਹੈ, ਦੀਵਾ ਟੁੱਟ ਜਾਂਦਾ ਹੈ। ਦੀਵਾਲੀ ਦੀ ਰਾਤ ਬੜੇ ਦੀਵੇ ਬਲਦੇ ਨੇ, ਤੇਲ ਮੁੱਕ ਗਿਆ ਹੌਲੀ ਹੌਲੀ ਦੀਵੇ ਵੀ ਟੁੱਟ ਜਾਂਦੇ। ਇਹਦੀ ਕਦਰ ਹੈ ਇਹ ਸਵਾਸਾਂ ਦੇ ਕਰਕੇ। ਜਦੋਂ ਸਵਾਸ ਨਿਕਲ ਗਏ ਇਸ ਘਰ ਦੇ ਵਿੱਚ, ਫਿਰ ਕੋਈ ਵੀ ਰੱਖਣ ਵਾਸਤੇ ਤਿਆਰ ਨਹੀਂ। ਕੱਢੋ ਕੱਢੋ, ਹੋਈ ਲੈ ਜਾਓ, ਛੇਤੀ ਜਾ ਕੇ ਫੂਕ ਆਓ, ਸਾੜ ਆਓ, ਦੱਬ ਆਓ, ਏਦਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ।
ਦੇਹਰੀ ਬੈਠੀ ਮਾਤਾ ਰੋਵੈ।
ਇਹ ਪੁਰਾਣੇ ਸਮੇਂ ਉਸ ਵਕਤ ਦੀ ਅਵਸਥਾ ਦੱਸ ਰਹੇ ਨੇ ਜੋ ਭਗਤ ਕਬੀਰ ਜੀ ਦੇ ਆਲੇ ਦੁਆਲੇ ਸੀ, ਕਿਉਂਕਿ ਮਾਤਾ ਵੱਧ ਤੋਂ ਵੱਧ ਦਰਵਾਜ਼ੇ ਤੱਕ ਜਾਂਦੀ, ਉੱਥੇ ਰੋਂਦੀ ਹੈ ਕਿ ਮੇਰਾ ਪੁੱਤ ਜਿਹੜਾ ਹੈ ਸਾਥ ਛੱਡ ਕੇ ਚਲਿਆ ਗਿਆ ਹੈ।
ਖਟੀਆਂ ਲੈ ਗਏ ਭਾਈ।
ਮਾਂ ਦਾ ਪਰਛਾਵਾਂ ਵੀ ਇੱਕ ਹੱਦ ਤੱਕ ਜਾਂਦਾ ਹੈ, ਤੇ ਖਟੀਆਂ ਲੈ ਗਏ ਭਾਈ, ਖਟੀਆਂ ਕਹਿੰਦੇ ਨੇ ਚਾਰ ਭਾਈ ਨੂੰ, ਮੰਜੇ ਨੂੰ ਕਿਹਾ ਜਾਂਦਾ ਹੈ। ਕਹਿੰਦੇ ਭਰਾ ਫਿਰ ਮੰਜੇ ਤੇ ਪਾ ਕੇ ਤੇ ਇਹਨੂੰ ਚੁੱਕ ਕਰਕੇ ਫਿਰ ਸ਼ਮਸ਼ਾਨ ਘਾਟ ਵਾਲੇ ਪਾਸੇ ਨੂੰ ਚਾਲੇ ਪਾ ਦਿੰਦੇ ਹਨ।
ਲਾਟ ਛਿਟਕਾਏ ਤਿਰਿਆ ਰੋਵੈ।
ਇਹ ਵਾਲ ਖਲਾਰ ਕਰਕੇ ਇਸਤਰੀ ਜਿਹੜੀ ਪਤਨੀ ਹੈ ਉਹ ਰੋਂਦੀ ਹੈ।
ਹੰਸ ਅਕੇਲਾ ਜਾਈ।
ਆ ਜੀਵ ਰੂਪੀ ਹੰਸ ਹੈ ਨਾ, ਅਸਲ ਵਿੱਚ ਇਹ ਇਕੱਲਾ ਹੀ ਚਾਲੇ ਪਾ ਦਿੰਦਾ, ਨਾ ਸਰੀਰ ਸਾਥ ਨਿਭਿਆ, ਨਾ ਰਿਸ਼ਤੇ ਨਾਤੇ, ਨਾ ਸਾਰਿਆਂ ਦੀ ਹੱਦ। ਇਹਨਾਂ ਦੀ ਕਦਰ ਕਰ, ਸਤਿਕਾਰ ਕਰ, ਪਰ ਇਹ ਗੱਲ ਕਦੀ ਨਾ ਭੁੱਲੀ ਕਿ ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਧ ਬੂਝੇ ਤਾਂ ਕਿ ਨਿਰਮਲ ਰੀਤ। ਕੋਈ ਵਿਰਲਾ ਹੀ ਜਾਣਦਾ ਕਿ ਮੇਰੇ ਨਾਲ ਸਦੀਵੀ ਤੌਰ 'ਤੇ ਨਿਭਣ ਵਾਲਾ ਕੌਣ ਹੈ। ਹੁਣ ਇਹ ਬਚਨ ਜਦੋਂ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ, ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਇਹ ਪਛਾਣ ਹੈ ਰਿਸ਼ਤਿਆਂ ਦੀ, ਚੌਥੇ ਪਿਆਰ ਉਪੰਨੀ ਖੇਡ, ਚੌਥੇ ਬੱਚੇ ਨੂੰ ਖੇਡਾਂ ਪਿਆਰੀਆਂ ਲੱਗਦੀਆਂ, ਇਹ ਪਛਾਣ ਤੇ ਆਈ। ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਖਾਣਾ ਪੀਣਾ ਚੰਗਾ ਲੱਗਾ, ਛੇਵੇਂ ਕਾਮਨਾ ਪੁੱਛੇ ਜਾਤ, ਛੇਵੀਂ ਅਵਸਥਾ ਬਦਲ ਗਈ ਤੇ ਵਿਸ਼ਿਆਂ ਦੇ ਵਿੱਚ ਖੱਚਤ ਹੋਇਆ ਤੇ ਮਾਂ ਪਿਓ ਨੇ ਸੋਚਿਆ ਲਾਮੇ ਆਉਂਦੇ ਨੇ ਗ੍ਰਸਤੀ ਬਣਾ ਦਈਏ। ਸੱਤਵੇਂ ਸਾਂਝ ਕੀਆ ਕਰਵਾਸ। ਹੁਣ ਗ੍ਰਸਤੀ ਜਦੋਂ ਬਣਦਾ ਹੈ, ਸੱਚ ਜਾਣਿਓ ਗ੍ਰਸਤ ਇੱਕ ਜ਼ਿੰਮੇਵਾਰੀ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਿਰ ਤੇ ਪੈਣਗੀਆਂ ਨਾ, ਉੱਥੇ ਗੁੱਸਾ ਵੀ ਆਉਂਦਾ ਹੈ, ਕਾਮ ਕਰੋ ਲੋਹ ਮੋਹ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਜਿਹੜਾ ਇਹਨਾਂ ਨੂੰ ਜਿੱਤ ਗਿਆ ਨਾ ਉਹ ਭਵਜਲ ਸਮੁੰਦਰ ਤੋਂ ਤਰ ਜਾਂਦਾ। ਬਾਬੇ ਨੇ ਗ੍ਰਸਤ ਨੂੰ ਛੱਡਣਾ ਤੇ ਭੱਜਣਾ ਨਹੀਂ ਸਿਖਾਇਆ, ਬਲਕਿ ਗ੍ਰਸਤ ਵਿੱਚ ਰਹਿ ਕੇ ਇਹਨਾਂ ਜ਼ਿੰਮੇਦਾਰੀਆਂ ਦਾ ਸਾਹਮਣਾ ਕਰਕੇ ਇਹਨਾਂ ਪੰਜਾਂ ਨੂੰ ਕਾਬੂ ਕਰਨ ਦਾ ਵੱਲ ਸਿਖਾਇਆ। ਜਿਵੇਂ ਕਮਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਇੱਦਾਂ ਪਰਿਵਾਰ ਵਿੱਚ ਰਹਿ ਕੇ, ਗ੍ਰਸਤ ਵਿੱਚ ਰਹਿ ਕੇ ਵਿਕਾਰਾਂ ਤੋਂ ਨਿਰਲੇਪ ਰਹਿਣਾ। ਸੱਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਵਾ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ। ਕਹਿੰਦੇ ਉਮਰ ਬੀਤਦੀ ਜਾਂਦੀ ਹੈ, ਕੇਸ ਜਿਹੜੇ ਸੀ ਇਹ ਕਾਲੇ ਤੋਂ ਚਿੱਟੇ ਹੋ ਗਏ, ਵੱਖਰੀ ਗੱਲ ਹੈ ਕਿ ਬੰਦਾ ਰੰਗ ਲਾ ਕੇ ਇਹਨੂੰ ਫੇਰ ਜਿਹੜੇ ਹੈ ਇਹ ਜਵਾਨ ਹੋਣ ਦਾ ਯਤਨ ਕਰਦਾ ਹੈ, ਪਰ ਜਦੋਂ ਪੌੜੀਆਂ ਚੜ੍ਹਦਾ ਉੱਭੇ ਸਾਹ, ਉਦੋਂ ਸਾਹ ਚੜ੍ਹਦੇ ਨੇ, ਉਦੋਂ ਬੁਢੇਪੇ ਨੂੰ ਕਿੱਥੇ ਲੁਕਾਏਗਾ। ਨਾਵੇਂ ਧੌਲੇ ਉੱਭੇ ਸਾਹ। ਦਸਵੇਂ ਦੱਦਾ ਹੋਵਾ ਸਵਾਹ, ਦਸਵੇਂ ਨੰਬਰ 'ਤੇ ਇਹਨੇ ਸਵਾਹ ਵਿੱਚ ਰਲ ਜਾਣਾ ਹੈ। ਗਏ ਸੰਗੀਤ, ਜਿਹੜੇ ਸੰਗੀ ਸਾਥੀ ਵੱਧ ਤੋਂ ਵੱਧ ਜਾਣਗੇ ਅਤੇ ਸ਼ਮਸ਼ਾਨ ਤੱਕ, ਕਬਰਸਤਾਨ ਤੱਕ ਜਾਣਗੇ, ਪੁਕਾਰੀ ਧਾ। ਪਰ ਅਗਲੀ ਗੱਲ ਕਹਿੰਦੇ ਉੱਡਿਆ ਹੰਸ ਦਸਾਏ ਰਾਹ, ਜਿੱਧਰ ਨੂੰ ਇਹ ਹੰਸ ਚਲੇ ਗਿਆ ਦੱਸੇ ਭਲਾਂ ਕਿੱਧਰ ਨੂੰ ਕਹੇਗਾ। ਛੇਵੇਂ ਪਾਤਸ਼ਾਹ ਦੇ ਦਰ 'ਤੇ ਨਾ ਇੱਕ ਵਾਰ ਪੰਡਿਤ ਨਿਤਿਆਨੰਦ ਨੇ ਆ ਕੇ ਕਿਹਾ, ਤੁਹਾਡੇ ਸਿੱਖਾਂ ਨੂੰ ਇਹ ਆਤਮਾ ਦੀ ਮਾਰਗ ਦਾ ਨਹੀਂ ਪਤਾ, ਮੈਂ ਦੱਸਣਾ ਚਾਹੁੰਦਾ। ਤੇ ਸਤਿਗੁਰੂ ਬੜੇ ਨਿਰਾਲੇ ਸੀ, ਸਿੱਖਾਂ ਦੀ ਉੱਚ ਅਵਸਥਾ ਜਾਣਦੇ ਸੀ, ਪੰਡਿਤ ਨੂੰ ਗਿਆਨ ਕਰਾਉਣ ਵਾਸਤੇ ਕਹਿਤਾ ਚਲੋ ਤੁਸੀਂ ਕਥਾ ਕਰੋ। ਉਹ ਗਰੁੜ ਪੁਰਾਣ ਦੀ ਕਥਾ ਕਰਨ ਲੱਗਾ ਤੇ ਕਰਦਿਆਂ ਕਰਦਿਆਂ ਕਹਿੰਦਾ, ਜੀ ਮਰਨ ਤੋਂ ਬਾਅਦ ਪ੍ਰਾਣੀ ਨੂੰ ਇੰਨੇ 365 ਦਿਨਾਂ ਦਾ ਸਮਾਂ ਲੱਗਦਾ, ਇਹ ਜਾਂਦਾ ਹੈ, ਇਹਨੂੰ ਆ ਫਲਾਣੀ ਨਦੀ ਤਰਨੀ ਪੈਂਦੀ ਹੈ, ਜਿਹਦੇ ਵਾਸਤੇ ਗਊ ਦੀ ਪੂਛ ਫੜਨੀ ਪੈਂਦੀ ਹੈ, ਹਨੇਰਾ ਆਉਂਦਾ ਹੈ, ਉੱਥੇ ਦੀਵੇ ਬਾਲਣੇ ਪੈਂਦੇ ਨੇ, ਭੁੱਖ ਲੱਗਦੀ ਹੈ, ਇਹਨੂੰ ਇਹ ਚੀਜ਼ਾਂ ਦੀ ਲੋੜ ਹੈ, ਮੀਂਹ ਪੈਂਦਾ ਅਤੇ ਛਤਰੀ ਦੀ ਲੋੜ ਹੈ, ਇੱਦਾਂ ਕਰਕੇ ਬੜੀਆਂ ਗੱਲਾਂ ਦੱਸਦਾ ਹੈ। ਫਿਰ ਕਹਿੰਦੇ ਕੁਝ ਦਿਨ ਪਹਿਲਾਂ ਸਾਲ ਤੋਂ ਇੱਕ ਦਰਵਾਜ਼ਾ ਖੁੱਲ੍ਹਦਾ ਪਿੱਤਰ ਲੋਕ ਦਾ, ਜਿਹਦੇ ਵਾਸਤੇ ਵਰੀਣਾ ਅਤੇ ਸ਼ਰਾਧ ਕਰਨਾ ਪੈਂਦਾ, ਇੱਦਾਂ ਦੀਆਂ ਗੱਲਾਂ ਸੁਣਾਈਆਂ। ਅਤੇ ਸਿੱਖ ਵਾਰੀ ਵਾਰੀ ਖੜ੍ਹੇ ਹੋ ਕੇ ਉੱਠ ਕੇ ਕਹਿੰਦੇ, ਜਿਹੜੇ ਰਸਤੇ ਨੂੰ ਤੂੰ ਕਹਿੰਦਾ ਇੰਨਾ ਸਮਾਂ ਲੱਗਦਾ, ਅਸੀਂ ਤਾਂ ਉਹ ਇੱਕ ਸਿੱਖ ਕਹਿੰਦਾ ਜੀ ਮੈਂ ਚਾਰ ਪਹਿਰਾਂ 'ਚ ਤੈਅ ਕਰ ਲੂੰਗਾ, ਦੂਜਾ ਕਹਿੰਦਾ ਤੂੰ ਵੀ ਅਜੇ ਥੋੜ੍ਹੀ ਜਿਹੀ ਹੋਰ ਕਮਾਈ ਕਰ, ਉਹ ਰਸਤਾ ਤਾਂ ਮੈਂ ਇੱਕ ਪਹਿਰ 'ਚ ਪੂਰਾ ਕਰ ਲੂੰਗਾ, ਤੀਜਾ ਉੱਠਿਆ ਸਿੱਖਾ ਤੂੰ ਹੋਰ ਕਮਾਈ ਕਰ, ਮੈਂ ਇੱਕ ਖਿੰਨ ਵਿੱਚ ਰਸਤਾ ਪੂਰਾ ਕਰ ਲਾਂਗਾ। ਜਦੋਂ ਝਗੜਾ ਵਧਿਆ, ਭਾਈ ਗੁਰਦਾਸ ਜੀ ਆਏ, ਕਹਿਣ ਲੱਗੇ ਸਿੱਖੋ ਇਹ ਜਿਹੜਾ ਇੱਕ ਪਹਿਰ ਦੋ ਪਹਿਰ ਜਾਂ ਖਿੰਨ ਦੀ ਗੱਲ ਨਹੀਂ, ਅਸਲ ਵਿੱਚ ਜਿਹੜਾ ਗੁਰਸਿੱਖੀ ਦੇ ਮਾਰਗ 'ਤੇ ਤੁਰ ਪੈਂਦਾ ਹੈ ਨਾ, ਕਹਿੰਦੇ ਉਹ ਸਿੱਖ ਨੂੰ ਇਹਨਾਂ ਰਸਤਿਆਂ ਦਾ ਵਾਹ ਹੀ ਨਹੀਂ ਪੈਂਦਾ। ਇਸ ਕਰਕੇ ਸਿੱਖ ਦੇ ਜੀਵਨ ਦੇ ਵਿੱਚ ਜਦੋਂ ਅੰਤਮ ਸੰਸਕਾਰ ਹੁੰਦਾ ਹੈ, ਅਸੀਂ ਉੱਥੇ ਮੰਜਾ ਬਿਸਤਰਾ ਇਹੋ ਜਿਹੀਆਂ ਚੀਜ਼ਾਂ ਰੱਖ ਕਰਕੇ, ਇਹ ਤਾਂ ਉਸ ਭਾਵ 'ਚ ਸੀ ਜਦੋਂ ਅਸੀਂ ਅਨਮਤ ਅਤੇ ਵਿਪਰਨ ਦੀ ਰੀਤ ਦੇ ਵਿੱਚ ਪਏ ਸਾਂ, ਜਦੋਂ ਗੁਰਮਤਿ ਦੀ ਰੀਤ ਕਿਸੇ ਨੂੰ ਸਮਝ ਆਉਂਦੀ ਹੈ ਨਾ, ਫਿਰ ਉਹ ਇਹਨਾਂ ਰੀਤਾਂ 'ਚੋਂ ਨਿਕਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੱਲ ਸਮਝਾਈ ਹੈ ਕਿ ਜੇ ਪੈਂਡ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ, ਇਹਨਾਂ ਰਸਤਿਆਂ ਦਾ ਵਾਹ ਸਿੱਖ ਨੂੰ ਨਹੀਂ ਪੈਂਦਾ। ਜਿੱਧਰ ਗਿਆ ਹੈ ਇਹ ਕੇਵਲ ਗੁਰੂ ਪਰਮੇਸ਼ਰ ਜਾਣਦਾ ਹੈ।
ਕਹਿਤ ਕਬੀਰ ਸੁਨਹੋ ਰੇ ਸੰਤੋ,
ਭਗਤ ਕਬੀਰ ਜੀ ਇਹ ਗੱਲ ਸਮਝਾਉਂਦੇ ਨੇ, ਹੇ ਸੰਤ ਜਨੋ ਗੁਰਮੁਖੋ ਇਹ ਗੱਲ ਸਾਰੇ ਧਿਆਨ ਨਾਲ ਸਰਵਣ ਕਰੋ।
ਭੈ ਸਾਗਰ ਕੈ ਤਾਈ,
ਕਹਿੰਦੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਸੰਸਿਆ ਦਾ ਸਮੁੰਦਰ, ਇਹ ਭੈ ਸਾਗਰ ਸੰਸਾਰ ਸਮੁੰਦਰ ਦੇ ਅੰਦਰ ਰੋਜ਼ਾਨਾ ਹੀ ਆਪਾਂ ਇਹ ਬਚਨ ਪੜ੍ਹਦੇ ਹਾਂ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀਅਲ। ਇਹ ਸੰਸਾਰ ਨੂੰ ਦੁੱਤਰ ਨਾ ਤਰਨ ਵਾਲਾ ਭੈ ਸਾਗਰ ਕਿਹਾ ਗਿਆ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਕਦੀ ਸਿੱਧ ਗੋਸ਼ਟ ਦੀ ਬਾਣੀ ਪੜ੍ਹੀਏ, ਉਹਨਾਂ ਇੱਕ ਜ਼ਿਕਰ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ ਸਿੱਧ ਪੁੱਛਦੇ ਨੇ, ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਸੰਸਾਰ ਨੂੰ ਤਰਨਾ ਬੜਾ ਔਖਾ ਹੈ, ਕੋਈ ਤਰੀਕਾ ਦੱਸੋ। ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਇੱਕ ਵਿਚਾਰ ਦਿੰਦੇ ਆ, ਉਹ ਬਚਨ ਕਹਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਆਹ ਸ਼ਬਦ ਵੇਖੋ ਹੁਣ ਜਦੋਂ ਪੰਕਤੀ ਪੜ੍ਹਦੇ ਹਾਂ, ਮੈਂ ਪਿਛਲੇ ਦਿਨੀ ਇੱਕ ਦਿਨ ਕਥਾ ਕਰਕੇ ਹਟਿਆ, ਮੈਨੂੰ ਵੀਰ ਇੱਥੇ ਹੀ ਮਿਲਿਆ, ਕਹਿੰਦਾ ਗਿਆਨੀ ਜੀ ਕਥਾ ਬੜੀ ਸੋਹਣੀ ਕੀਤੀ, ਪਰ ਆਹ ਇੱਕ ਲੋਗੋ ਲੱਗਾ ਸ਼੍ਰੋਮਣੀ ਕਮੇਟੀ ਦਾ, ਉਹਦੇ ਵਿੱਚ ਕਮਲ ਦਾ ਫੁੱਲ ਬਣਿਆ, ਇਹਦੇ ਬਾਰੇ ਵੀ ਕੁਝ ਦੱਸ ਦਿਆ ਕਰੋ। ਮੈਂ ਸਮਝ ਗਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਜਿੱਦਣ ਸਿੱਖ ਬਾਣੀ ਪੜ੍ਹਨ ਲੱਗ ਪਿਆ ਤੇ ਗੁੰਮਰਾਹ ਕੁਨ ਪ੍ਰਚਾਰ ਤੋਂ ਬਚ ਜਾਏਗਾ। ਆ ਜਿਹੜਾ ਕਮਲ ਸ਼ਬਦ ਹੈ ਜਿਹਨਾਂ ਕਰਕੇ ਅਸੀਂ ਇਸ ਦੇ ਉੱਤੇ ਕਿੰਤੂ ਕਰਦੇ ਹਾਂ, ਕਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ। ਇਹਨਾਂ ਲੋਕਾਂ ਨੇ ਤੇ 30-40 ਸਾਲ ਪਹਿਲਾਂ ਇਸ ਕਮਲ ਦੇ ਫੁੱਲ ਦਾ ਲੋਗੋ ਲਿਆ, ਸ਼੍ਰੋਮਣੀ ਕਮੇਟੀ ਨੇ ਤੇ 1920 ਦੇ ਵਿੱਚ ਲੈ ਲਿਆ, ਪਰ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਦੱਸੀ ਸੀ, ਸਿੱਖਾ ਦੁਨੀਆਂ ਸਾਗਰ ਨੂੰ ਤਰਨਾ ਹੈ ਤੇ ਤਰਨ ਦਾ ਤਰੀਕਾ ਹੈ ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚੋਂ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ, ਉਹ ਚਿੱਕੜ ਦੇ ਵਿੱਚ ਭਿੱਜਦਾ ਨਹੀਂ, ਪੰਖੜੀਆਂ ਉਹਦੀਆਂ ਭਿੱਜਦੀਆਂ ਨਹੀਂ, ਆਪਣੇ ਆਪ ਨੂੰ ਨਿਰਲੇਪ ਰੱਖਦਾ। ਸਿੱਖਾ ਘਰ ਵਿੱਚ ਪਰਿਵਾਰ ਵਿੱਚ ਰਹਿ ਕੇ ਜਦੋਂ ਸਵੇਰੇ ਸ਼ਾਮ ਤੋਂ ਨਿਤਨੇਮ ਕਰੇਗਾ, ਜਿਵੇਂ ਕਿਸ਼ਤੀ 2 ਉਂਗਲਾਂ ਪਾਣੀ ਤੋਂ ਬਾਹਰ ਰਹਿੰਦੀ ਹੈ ਅਤੇ ਸਾਰਿਆਂ ਨੂੰ ਬਿਠਾ ਕੇ ਪਾਰ ਲੈ ਜਾਂਦੀ ਹੈ, ਇੱਦਾਂ ਪਰਿਵਾਰ ਵਿੱਚ ਰਹਿ ਕੇ। ਆ ਜਿੱਦਾਂ ਭਾਗਾਂ ਵਾਲੇ ਹੋ ਤੁਸੀਂ, ਅੰਮ੍ਰਿਤ ਵੇਲੇ ਆਉਂਦੇ ਹੋ, ਨਿਤਨੇਮ ਕਰਦੇ ਹੋ, ਬਾਣੀ ਪੜ੍ਹਦੇ ਹੋ, ਗੁਰਦੁਆਰਾ ਸਾਹਿਬ ਜਾ ਕੇ ਹੁਕਮਨਾਮੇ ਦੀ ਸ਼ਬਦ ਦੀ ਵਿਚਾਰ ਸੁਣਦੇ ਹੋ, ਇਹ ਇੱਦਾਂ ਹੀ ਹੈ ਜਿਵੇਂ 2 ਉਂਗਲਾਂ ਕਿਸ਼ਤੀ ਨੇ ਆਪਣੇ ਆਪ ਨੂੰ ਬਾਹਰ ਰੱਖਿਆ, ਜਿਵੇਂ ਕਮਲ ਦਾ ਫੁੱਲ ਆਪਣੇ ਆਪ ਨੂੰ ਪਾਣੀ ਤੋਂ ਨਿਰਲੇਪ ਰੱਖਦਾ। ਇੱਦਾਂ ਗ੍ਰਸਤ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਸਿੱਖ ਆਪਣੇ ਆਪ ਨੂੰ ਨਿਰਲੇਪ ਰੱਖਦਾ। ਉਹ ਕਮਲ ਦੀ ਜੁਗਤੀ ਨੂੰ ਜਦੋਂ ਅਕਾਲ ਦੇ ਪੁਜਾਰੀਆਂ ਦੀ ਅਕਾਲੀ ਲਹਿਰ ਚੱਲੀ ਹੈ ਨਾ, ਭਾਈ ਕਾਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਜ਼ਿਕਰ ਕੀਤਾ, ਇਹ ਸਿੱਖ ਦੀ ਪਰਿਭਾਸ਼ਾ ਜਿਹੜਾ ਇੱਕ ਅਕਾਲ ਨਾਲ ਜੁੜਿਆ, ਕਮਲ ਜਿਉਂ ਜਲ ਮਾਇਆ ਵਿੱਚ ਹੈ ਅਲੇਪ ਸਦਾ, ਜਿਵੇਂ ਕਮਲ ਦਾ ਫੁੱਲ ਹੈ ਮਾਇਆ ਵਿੱਚ, ਇੱਦਾਂ ਹੀ ਉਹ ਪਾਣੀ 'ਚ ਨਿਰਲੇਪ ਹੈ, ਸਿੱਖ ਮਾਇਆ ਵਿੱਚੋਂ ਨਿਰਲੇਪ ਹੈ। ਕਮਲ ਜਿਉਂ ਜਲ ਮਾਇਆ ਵਿੱਚ ਹੈ ਅਲੇਪ ਸਦਾ, ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ। ਪਿਆਰ ਤੇ ਸਾਰੇ ਧਰਮਾਂ ਨਾਲ ਹੈ, ਪਰ ਇਹਦਾ ਆਪਣਾ ਪੱਖ ਨਿਰਾਲਾ ਹੈ। ਹਿੰਦੂ ਤੁਰਕਣ 'ਤੇ ਹੈ ਨਿਆਰਾ, ਫਿਰਕਾ ਇਨਕਾ ਅਪਰ ਅਪਾਰਾ, ਇਹ ਨਿਆਰਾਪਨ ਵੀ ਕਾਇਮ ਰੱਖਦਾ। ਸਭ ਦਾ ਸੁਨੇਹੀ ਚਾਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਇਹਦੀ ਅਵਸਥਾ ਦੱਸਦੇ ਨੇ, ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਤੇ ਜੰਗ ਲਈ ਚੜ੍ਹੇ ਮੁੱਖ ਲਾਲੀ ਹੈ, ਇਹਦੀ ਜੀਵਨ ਦੀ ਅਵਸਥਾ ਹੈ। ਇਹ ਕੁੱਚੇ ਸੁੱਚੇ ਜੀਵਨ ਵਾਲੇ ਕਮਲ ਦੇ ਫੁੱਲ ਵਾਲਾ, ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ, ਸਿੱਖ ਦਸ਼ਮੇਸ਼ ਸੋ ਕਈਅਤ ਅਕਾਲੀ ਹੈ। ਆਹ ਸ਼ਬਦ ਕਮਲ ਵਾਂਗੂ ਨਿਰਲੇਪ ਰਹਿਣਾ ਹੈ। ਇਹੀ ਗੱਲ ਕਹਿੰਦੇ ਨੇ ਸੰਸਾਰ ਸਮੁੰਦਰ ਤੋਂ ਤਰਨਾ, ਘਰ ਪਰਿਵਾਰ ਵਿੱਚ ਰਹਿੰਦਿਆਂ ਜਿਹੜਾ ਸਿੱਖ ਨਿਤਨੇਮ ਤੇ ਬਾਣੀ ਨਾਲ ਜੁੜਿਆ ਹੈ, 5 ਪਿਆਰਿਆਂ ਦੀ ਦੱਸੀ ਰਹਿਤ ਨੂੰ ਕਮਾਉਂਦਾ ਹੈ, ਉਹ ਸੰਸਾਰ ਸਮੁੰਦਰ ਨੂੰ ਤਰ ਕੇ ਪਾਰ ਹੋ ਸਕਦਾ ਹੈ। ਤੇ ਭਗਤ ਜੀ ਕਹਿੰਦੇ ਇਸ ਸੰਸਾਰ ਦੇ ਅੰਦਰ ਭੈ ਸਾਗਰ ਜਿਹਨੂੰ ਤਰਨਾ ਬੜਾ ਔਖਾ ਹੈ।
ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ ਦੋ ਤੁਕੇ।
ਜਿਸ ਰਾਹ ਤੇ ਤੁਰ ਕੇ ਜਾਂਦਾ ਹੈ ਨਾ, ਆਮ ਬੰਦੇ ਨੂੰ, ਦੁਨੀਆਦਾਰ ਬੰਦੇ ਨੂੰ ਜਮਾਂ ਦਾ ਵਾਹ ਪੈਂਦਾ ਹੈ, ਪਰ ਜਿਹੜਾ ਗੁਰਸਿੱਖ ਹੈ ਉਹਦੇ ਵਾਸਤੇ ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਉਹ ਜਮ ਵੀ ਉਹਦੀ ਸੇਵਾ ਕਰਦਾ, ਜਿਵੇਂ ਕਾਗਜ਼ ਪਾਣੀ 'ਚ ਪਾਈਏ ਗਲ ਜਾਏਗਾ, ਪਰ ਘਿਓ ਦੇ ਥਿੰਦੇ ਦੇ ਵਿੱਚ ਜੇ ਲਬੇੜ ਦਈਏ ਤੇ ਕਾਗਜ਼ ਨਹੀਂ ਗਲਦਾ। ਲੋਹਾ ਪਾਣੀ 'ਚ ਪਾਇਆ ਡੁੱਬ ਜਾਂਦਾ ਹੈ, ਪਰ ਲੱਕੜ ਦੀ ਸੰਗਤ ਨਾਲ ਉਹ ਲੋਹਾ ਅਸਲ ਵਿੱਚ ਡੁੱਬਦਾ ਨਹੀਂ। ਇਸੇ ਤਰ੍ਹਾਂ ਦੁਨੀਆ ਸੰਸਾਰ ਸਮੁੰਦਰ ਵਿੱਚ ਡੁੱਬ ਰਹੀ ਹੈ, ਜਮਾਂ ਦੇ ਵਾਹ ਪੈ ਰਹੀ ਹੈ, ਅਤੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰ ਭੇਟਤ ਦਾਸਨ ਦਾਸਾਨ ਹੈ। ਕਹਿੰਦੇ ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅਤੇ ਜਿਨ੍ਹਾਂ ਨੂੰ ਸਮਝ ਆ ਗਈ ਨਾ, ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ। ਆਹ ਗੁਰੂ ਕੀ ਸੰਗਤ, ਜਿਹੜੇ ਸੰਗਤ ਨੂੰ ਗੁਰ ਸੰਗਤ ਕੀਨੀ ਖਾਲਸਾ, ਖਾਲਸੇ ਦੇ ਰੂਪ ਵਿੱਚ ਸਾਜਿਆ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈਏ। ਜਮਾਂ ਦਾ ਡਰ ਵੀ ਸਿੱਖ ਦਾ ਮੁੱਕ ਜਾਂਦਾ ਹੈ, ਸਿੱਖ ਇਹਨਾਂ ਵਾਹਾਂ 'ਚ ਨਹੀਂ ਪੈਂਦਾ। ਅਤੇ ਸਤਿਗੁਰੂ ਕਹਿੰਦੇ ਦੁਨਿਆਵੀਦਾਰ ਬੰਦੇ 'ਤੇ ਇਹ ਜ਼ੁਲਮ ਹੁੰਦਾ ਹੈ, ਪਰ ਜਿਹੜਾ ਸਿੱਖ ਬਾਣੀ ਨਾਲ ਜੁੜ ਗਿਆ, ਸ਼ਬਦ ਨਾਲ ਜੁੜ ਗਿਆ, ਜਿਹਨੂੰ ਸਮਝ ਆ ਗਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜਿਹਨੂੰ ਇਹ ਸਮਝ ਆ ਗਈ ਸਤਿਗੁਰੂ ਹੈ ਬੋਏ ਥਾ, ਵਿਰਲੇ ਕਿਨੇ ਵਿਚਾਰਿਆ, ਕਹਿੰਦੇ ਉਹ ਜਮਾਂ ਦੇ ਰਾਹ ਨਹੀਂ ਪੈਂਦਾ। ਸਤਿਗੁਰੂ ਕਿਰਪਾ ਕਰਨ, ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਅਣਜਾਣ ਸਮਝ ਕੇ ਖਿਮਾ ਕਰਨਾ। ਗੁਰੂ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਗੁਰਮਤਿ ਦੀ ਸੋਝੀ ਗੁਰਮਤਿ ਪ੍ਰਚਾਰ ਦਾ ਬਲ ਬਖਸ਼ਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਹੈ, ਆਪ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਨਾਲ ਸਾਂਝ ਪਾਈਏ ਜੀ।
ਕਹਿਤ ਕਬੀਰ ਸੁਨ ਹੋ ਰੇ ਸੰਤੋ, ਭੈ ਸਾਗਰ ਕੈ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਦੋ ਤੁਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।